अरदास दे जो शब्द ने वो इस प्रकार आपां पढ़ने हैं। दसां पातशाहियां दी जोत श्री गुरु ग्रंथ साहिब जी दे पाठ दीदार जो उत्थे अंकत अखर ने, दसां पातशाहियां दी जोत श्री गुरु ग्रंथ साहिब जी दे पाठ दीदार दा ध्यान धरके बोलो जी वाहिगुरु। यतन किया है इनू दो हिस्सों विच आप नाल विचार सांझी पाई जाए। एक ता इहदे के दसां पातशाहियां दी जोत ते दूसरा इहदे विच गुरमुखां जदों दर्ज किया है ते किन्ने भाव पूर्त ए अखर शब्द वरते ने, जिथे दसां पातशाहियां दी जोत उत्थे नाल के पाठ दीदार दो शब्द ए ने। पाठ दीदार तो अगे एक शब्द आउंदा ध्यान धरके ते उस तो अगे शब्द वरतने बोलो जी वाहिगुरु। यतन कीता केवल आप नाल अज सांझ पाणी के दसां पातशाहियां दी जोत एक है, दसां पातशाहियां तो बाद सिख दी अगवाई दी केवल धन गुरु ग्रंथ साहिब जी ने, ते जेड़े दंभ पखंड करके अपने दावे पेश करी जा रहे ने, कोई ग्यारहवां कोई बारहवां कोई होर नवा इतिहास मिथ सिरजदे ने, उन्हां नूं गुरु ग्रंथ साहिब दी बाणी दे आधार ते भाई साहिब भाई गुरदास जी दी रचना और सत्कार योग भाई साहिब भाई नंद लाल जी, क्योंकि सिख कुल जदों इन्हां गुरमुखां दे सतगुरु दे प्रमाण होणगे ते शायद मनुख किते यकीन करे ते अंदर डोले। आओ करो कृपालता धन गुरु नानक साहिब जी दे चरणां दी टेक लईए, गुरु ग्रंथ साहिब जी मेहर करो आप विच वरत के प्यारे सतगुरु जी अपने अमृत बचना दी विचार प्रेम श्रद्धा भावना दे नाल आप ही करा लो। करो कृपा साध संगत आशीष बख्शो प्यार अदब नाल गुरु बख्शी फतेह स्वीकार करो जी। वाहिगुरु जी का खालसा, वाहिगुरु जी की फतेह। सतगुरु गुरु ग्रंथ साहिब जी दी अमृत बाणी दे आधार जोत शब्द हजूर ने बाणी विच बहुत वरी वरते अर्ज कर रहे हैं। दसा पातशाहिया दी जोत उते सिर्फ जोत शब्द दे आत्मक नहीं, जोत दा अर्थ ही आत्मक अपने आप बन जांदा है। गुरु ग्रंथ साहिब दी बाणी विच जोत शब्द हजूर ने बेअंत वारी वरतों विच लियांदा है। जोत दे अर्थ गुरमुखा ने चानन प्रगाश भी किते ने, जोत दा अर्थ स्वै स्वरूप भी किता है, ते जोत दा अर्थ आपां जीव आत्मा भी करने। धन गुरु ग्रंथ साहिब जी दी बाणी विच ही आपां शब्द पढ़ने हैं। ए शरीरा मेरिया हर तुम मैं जोत रखी, उते शब्द आपां जोत वरतने। जोत दा अर्थ उते जीव आत्मा तेरे अंदर जोत टिका दिती। यही गल करदे साहब ने अमृत बाणी विच क्या कह लगे, मन तू जोत स्वरूप है, तू परमेश्वर दी अंश है। उते जोत स्वरूप दा अर्थ है परमेश्वर दी अंश। इत्थे कह रहे ने ए शरीरा मेरिया हर तुम मैं जोत रखी, ता तू जप मैं आया। ते यही बचन गुरु अमरदास दा के मन तू जोत स्वरूप है, अपना मूल पछाण मन हर जी तेरा नाल है गुरमती रंगमा। जोत दा अर्थ अकल भी दिता है, प्रगति जोत ओदा अर्थ भी करदे ने बुद्धि। खैर जेड़ा आपां अर्ज करनी जोत दा संबंध जेड़ा ओ प्रकाश दे नाल, जोत दा काम ही प्रकाश बखेरना चानण देना। धन गुरु ग्रंथ साहिब जी दी बाणी विच साहिब ने गुरु लई शब्द जोत ते दीपक ते दीवा तिन्ही वरते। हजूर दे अमृत बचन पढ़ने दसा पातशाहियां दी जोत है। हजूर ने गुरु लई शब्द जोत भी वरतिया, दीपक भी वरतिया, दीवा भी वरतिया है। उन्हां दे आधार ते धन गुरु ग्रंथ साहिब जी दी बाणी पढ़ी ते हजूर बाणी विच कहिंदे ने कि दीवे दा काम है रोशनी देना, प्रकाश बखेरना। दीवा दीपक जोत अंधकार नूं खत्म कर दिए। ते धन गुरु ग्रंथ साहिब कहिंदे ने ऐ मनुख चेते रखी तैनूं भी एक प्रकाश दी दीपक दी जोत दी जरूरत है। अंदर तेरे परमेश्वर दी जोत है, अंदर तेरे परमेश्वर दे नाम दे खजाने पए ने, पर अंधकार होण करके उस खजाने तक तेरी पहुंच नहीं। जे उत्थों तक पहुंचना चाहने ते फिर गुरु दे कोलो अंदर दी जोत अंदर दा दीवा बलवा लई। ते जदों अंदर दा दीपक बल गया ते उस घर दे विच तेनू खजाने दी प्राप्ति होनी। सिर्फ पहला दीवे शब्द ते जोत संबंधी धन गुरु ग्रंथ साहिब विच बचन पढ़ो। कबीर साहिब दा शब्द आरंभ आरंभ हुंदा है क्या पढ़ी है क्या गुनी है। गुनिया दा अर्थ है विचार की तेरी पढ़ाई ते की उस पढ़े हुए दी तू विचार कर ले। क्या पढ़ी है क्या गुनी है, क्या वेद पुराना सुनिए है, पढ़े सुने क्या कोई, जो सहज न मिले हो सोई, हर का नाम ना जप सगावारा, क्या सोचें बारंग बारा। इत्थे जोत दी गल कीती कहन लगे तेरे अंदर अंधकार है ते किन्ने अंधियार है, दीपक चाहिए। खनेरे विच जे तू कुछ लभना चाहने, खनेरे विच जोत होनी दीवा होना अत जरूरी है। जे दीवा नहीं प्रकाश नहीं ते अंधकार विच पए कोई खजाने तक तेरी पहुंच नहीं हो सके। अंधियार है दीपक चाहिए, एक बस्त अगोचर लई है किन्ने बस्त अगोचर पाई, घट दीपक रहा समाई। दो बचन कह किन्ने पहला खनेरे विच दीवा बाल ते जदो दीवा बालिया ओही अगोचर वस्तु मेरे मालक दी जोत ने ओदे प्रकाश ने साडे हिरदे दे विच सानू दिखा दित्ती। बस्त अगोचर पाई घट दीपक रहा समाई। किन्ने कह कबीर आप जानिया जदो अंदर जोत बली प्रकाश होया, कहिंदे हुण समझ पई है भी मेरे अंदर की खजाना है। इस तो पहला केवल गल्लां ही करदा सां अंदर दी सूझ नहीं सी। कहे कबीर अब जानिया कहिंदे जब जानिया तो मन मानिया, कहिंदे जदो अंदर किसे दे दीवा बल जाए बार जो मर्जी दुनिया कहे। वो फिर कहिंदे कह कबीर अब जानिया जब जानिया तो मन मानिया, मन माने लोग ना भतीजे ना भतीजे तो क्या कीजे। ध्यान देना गुरु ग्रंथ साहब की बाणी विच गुरु नानक साहब जी का एक शब्द है खास करके दीवे संबंधी। इत्थे कह दिता कबीर साहब ने कि अंधियार है दीपक चाहिए, जां कह दिता तू जे लभना ते अंदर प्रकाश कर। ते गुरु नानक साहब दे उस शब्द दे विच दो रहाओ दियां तुकां ने। पहली रहाओ दी तुक विच मेरी सच्ची सरकार ने सवाल कीता, ते दूसरे रहाओ दा जिहड़ा वचन है उहदे विच तन गुरु नानक साहब ने उत्तर दिता। इस शब्द दी रहाओ दी पहली तुक है कबीर साहब कहिंदे ने दीवा बलना चाहीदा है। ते पुछिए सतगुरु ए दीवा ए जोत ए प्रकाश होवे किवें, ते साहिब गुरु नानक साहिब कहिंदे ने भलिया कदी तेल तो बिना भी दीवे बलदे देखे। तू दीवा बलन दी गल तां करने शब्द आउंदा बिन तेल दीवा क्यों जलै। सिर्फ इको तो के अगे भी रहाओ। एदा अर्थ सजना जे तू अंधकार नूं दूर करना चाहना है तेल तो बिना कदी दीवा नहीं बल सकदा, ते सतगुरु फिर आप कृपा करके जनाओ के अंदर दीवा किवें बले। आउणा इहदे ते वी कि गुरु जोत है गुरु प्रकाश है सतगुरु चानण स्वरूप ने। खजूर कह रहे ने बिन तेल दीवा क्यों जले, ते फिर अगे उत्तर देते ने जे अंदर चानण करना चाहने पोथी पुराण कमाई है पौ बत्ती एक तन पाईए। जेड़ियां तू पोथियां पढ़ने धर्म दे ग्रंथ पढ़ने उन्हां ग्रंथां नूं पढ़ के छड़ी ना उन्हां दे अनुसार कमाईए दर ते जीवन भी कमा लै। पोथी पुराण कमाईए पौ बत्ती एक तन पाईए। कहिंदे वाहिगुरु दे अदब नूं बत्ती बना के पा सच बूझन आण जलाईए। जदों तेरी सिमरन करके गुरु दी कृपा नाल मालक नाल डूंगी डूंगी सांझ बनेगी। कहन लगे सच बूझन आण जलाईए ए तेल दीवा इउं बले कर चानण साहिब तौ मिले। ते साहिब कहिंदे ने जदों ए दीवा बलदा इत तन लागै बाणियां अंदर प्रकाश हुंदा ही केवल ओ देवे। जेड़े गुरु की बाणी सुनदे ने लागै बाणियां दर ते इहदे शरीर नूं गुरु का उपदेश लग जाए। लगन तो मुराद उनू जिंदगी विच कमा लै। इतन लागै बाणियां सुख होवै सेव कमाणियां सब दुनिया आवण जाणियां विच दुनिया सेव कमाईऐ। ते जिनू चानण हो जाए ओ सेवा करके प्रभु दी दरगाह भी जांदा। ते बड़े होए दीवे जेड़े ने कहो नानक बाहां लुड़ाईऐ बाहां लुड़ाईऐ दर ते अपनी बाह उच्ची करके गए। उहनां नूं परमेश्वर दी दरगाह विच कोई रोकण वाला नहीं। इहदा मतलब कि अंदर कोई दीवा बलना चाहीदा है। तन गुरु नानक साहिब जी दी जोत उन्होंने जदों गुरु शब्द की व्याख्या की। गुरु असी शब्द वरतने गुरु ग्रंथ साहिब विच गुरु सतगुरु सतगुर शब्द आए। ते असल विच गुरमुख विद्वान कहिंदे ने गुरु शब्द जिहड़ा है ये संस्कृत विच संस्कृत विचों निकले है। ये ग्री धातु तो बने। ते गुरु का अर्थ करते ने दो अखरां का सुमेल है गो ते रूह। गो का अर्थ हुंदा हनेरा ते रूह का अर्थ जिहड़ा है वह भी चानण ते जोत ही। गुरु का अर्थ है वह जिहड़ा तेरे अंदर दे अज्ञानता दे हनेरे नूं खत्म कर देवे ते ज्ञान का चानण बाल देवे उहनूं गुरु कहिंदे। ताहीं गुरमुखां ने शब्द वरते ते कहन लगे दसां पातशाहियां दी ए जोत है गुरु तेरे अंदर दे हनेरे नूं खत्म कर दे। कदी इतिहास दे पन्नियां वल तकीए कि गुरु दीपक रूप है। तन गुरु हरगोबिंद साहिब नूं यही अमृत बचन सवाल कीता सी गुरु के सिखां ने। कहिंदे ने दातार अज भी असीं तकने कि हर कोई बंदा जिन्हों कुछ मिल गया थोड़ा बहुता कुछ मिलिया उन्हें अपना अडंबर रच लिया मैं गुरु हाँ सब कुछ मेरे कोल है। साहिब जी गुरु किन्नी तरह दे। तन गुरु हरगोबिंद साहिब ने उत्थे गुरु शब्द की व्याख्या करदिआं क्या कहन लगे प्यारिओ गुरु चार प्रकार दे मिलदे। महाराज ओ केड़े? तन गुरु हरगोबिंद साहिब कहिंदे ने पहले गुरु नूं क्या जांदा है त्रिगी गुरु, दूसरे गुरु नूं क्या जांदा है बावन चंदन गुरु, तीसरे लई शब्द वरत्या जांदा है पारस गुरु, ते चौथे लई जिहड़ा शब्द वरत्या जांदा है ओह दीपक गुरु। गुरु जोत स्वरूप है। ਤੇ ਮਹਾਰਾਜ ਇਹਨਾਂ ਦੀ ਵਿਆਖਿਆ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਜਿਹੜੇ ਬਚਨ ਕਹਿਣ ਲੱਗੇ ਸੰਖੇਪ ਵਿੱਚ, ਕਹਿੰਦੇ ਨੇ ਚਾਰ ਤਰ੍ਹਾਂ ਦੇ ਗੁਰੂ ਨੇ, ਪਰ ਭ੍ਰਿੰਗੀ ਗੁਰੂ ਉਹ ਹੈ ਜਿਵੇਂ ਭ੍ਰਿੰਗੀ ਕੀੜਾ ਖਾਸ ਕਿਸਮ ਦੇ ਕੀੜਿਆਂ ਨੂੰ ਪਕੜਦਾ ਹੈ ਤੇ ਆਪਣੇ ਅਸਥਾਨ ਤੇ ਘਰੇਣ ਵਿੱਚ ਲਿਆ ਕੇ ਉਹਨਾਂ ਦੇ ਮੂੰਹ ਕੋਲ ਉਹ ਆਪਣੀ ਬੋਲੀ ਆਪਣੀ ਆਵਾਜ਼ ਨਾਲ ਉਹਨਾਂ ਨੂੰ ਕੋਈ ਸਿਖਾਉਣਾ ਚਾਹੁੰਦਾ ਤੇ ਉਹ ਕੀੜੇ ਜਿਹੜੇ ਨੇ ਉਸ ਭ੍ਰਿੰਗੀ ਦੀ ਆਵਾਜ਼ ਨੂੰ ਸੁਣ ਕੇ ਕੁਝ ਦਿਨਾਂ ਤੋਂ ਬਾਅਦ ਉਹੋ ਜੀ ਪੀਂ ਦੀ ਆਵਾਜ਼ ਉਹੀ ਬੋਲੀ ਬੋਲਦੇ ਨੇ ਜਿਹੜੀ ਬੋਲੀ ਭ੍ਰਿੰਗੀ ਕੀੜੇ ਦੇ ਕੋਲ। ਧੰਨ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਨੇ ਜਿਹੜੇ ਭ੍ਰਿੰਗੀ ਗੁਰੂ ਨੇ, ਕਹਿੰਦੇ ਨੇ ਉਹ ਕੁਝ ਕੁ ਲੋਕਾਂ ਨੂੰ ਜਿਵੇਂ ਭ੍ਰਿੰਗੀ ਕੀੜਾ ਖਾਸ ਕਿਸਮ ਦੇ ਕੀੜਿਆਂ ਨੂੰ ਆਪਣੀ ਬੋਲੀ ਦੇ ਸਕਦਾ, ਭ੍ਰਿੰਗੀ ਗੁਰੂ ਕੁਝ ਕੁ ਸ਼੍ਰੇਣੀ ਕੁਝ ਵਰਨਾਂ ਦੇ ਲੋਕਾਂ ਨੂੰ ਤਾਂ ਆਪਣਾ ਸ਼ਬਦ ਦੇ ਸਕਦੇ ਨੇ, ਪਰ ਹਰ ਇੱਕ ਨੂੰ ਉਹ ਆਪਣਾ ਸ਼ਬਦ ਦੇ ਕੇ ਆਪਣੇ ਵਰਗੀ ਆਵਾਜ਼ ਜਾਂ ਆਪਣਾ ਉਪਦੇਸ਼ ਉਹਨਾਂ ਨੂੰ ਧਾਰਨ ਨਹੀਂ ਕਰਾ ਸਕਦੇ। ਦੂਸਰਾ ਕਿਹਾ, ਕਹਿਣ ਲੱਗੇ ਬਾਵਨ ਚੰਦਨ ਗੁਰੂ। ਆਪਾਂ ਪੜ੍ਹਦੇ ਹਾਂ ਕਿ ਚੰਦਨ ਦਾ ਰੁੱਖ ਆਮ ਰੁੱਖਾਂ ਨੂੰ ਜਿਹੜਾ ਉਹ ਸੁਗੰਧੀ ਦਿੰਦਾ, ਪਰ ਬਾਵਨ ਚੰਦਨ ਬਾਰੇ ਇਹ ਖਿਆਲ ਕੀਤਾ ਜਾਂਦਾ ਕਿ ਪੂਰਾ ਸਾਲ ਨਹੀਂ, ਇਹ ਸਾਲ ਵਿੱਚ ਖਾਸ ਕਿਸਮ ਦੀ ਰੁੱਤ ਆਵੇ ਤੇ ਉਹਦੇ ਵਿੱਚ ਬਾਵਨ ਚੰਦਨ ਜਦੋਂ ਆਪਣੀ ਮਹਿਕ ਬਖੇਰਦਾ ਤੇ ਨਾਲ ਦੇ ਕੁਝ ਕੁ ਰੁੱਖ ਇਹਦੇ ਵਰਗੀ ਮਹਿਕ ਨੂੰ ਗ੍ਰਹਿਣ ਕਰ ਲੈਂਦੇ ਨੇ, ਪਰ ਬਾਵਨ ਚੰਦਨ ਵੀ ਆਪਣੇ ਨੇੜੇ ਉੱਗੇ ਕੋਈ ਵਾਸ ਨੂੰ ਕਦੀ ਸੁਗੰਧੀ ਨਹੀਂ ਦੇ ਸਕਦਾ। ਕਹਿਣ ਲੱਗੇ ਬਾਵਨ ਚੰਦਨ ਗੁਰੂ ਉਹ ਨੇ ਜਿਹੜੇ ਆਪਣੇ ਚੇਲੇ ਨੂੰ ਖਾਸ ਰੁੱਤ ਵਿੱਚ ਉਪਦੇਸ਼ ਦੇਣਗੇ, ਖਾਸ ਕਿਸਮ ਦੀ ਘਾਲਣਾ ਕਰਾ ਕੇ, ਪਰ ਕੁਝ ਕੁ ਨੂੰ ਤਾਂ ਆਪਣੇ ਵਰਗੀ ਮਹਿਕ ਦੇ ਦਿੰਦੇ ਨੇ। ਪਰ ਚੇਤੇ ਰੱਖੀ, ਬਾਂਸ ਵਰਗਾ ਹੰਕਾਰੀ ਆ ਜਾਏ ਤੇ ਉਹਦੇ ਅੰਦਰ ਕੋਈ ਤਬਦੀਲੀ ਨਹੀਂ ਲਿਆ ਸਕਦੇ। ਤੀਸਰਾ ਗੁਰੂ ਹੈ ਪਾਰਸ ਗੁਰੂ। ਕਹਿੰਦੇ ਨੇ ਪਾਰਸ ਲੋਹੇ ਨੂੰ ਤਾਂਬੇ ਨੂੰ ਵੱਖ ਵੱਖ ਧਾਤਾਂ ਸੀ ਪੜਿਆ, ਉਹਨਾਂ ਨੂੰ ਸੋਨਾ ਬਣਾ ਸਕਦਾ, ਉਹਨਾਂ ਧਾਤਾਂ ਵਿੱਚ ਤਬਦੀਲੀ ਤਾਂ ਪੈਦਾ ਕਰ ਸਕਦਾ, ਪਰ ਪਾਰਸ ਅੰਦਰ ਇੰਨੀ ਕੁ ਤਾਕਤ ਨਹੀਂ ਕਿ ਆਪਣੇ ਵਰਗਾ ਪਾਰਸ ਉਹਨਾਂ ਨੂੰ ਬਣਾ ਦੇ ਤੇ ਆਪਣੇ ਵਰਗੀ ਤਾਕਤ ਦੇ ਕੇ ਕਹੇ ਕਿ ਤੁਸੀਂ ਮੇਰੀ ਤਰ੍ਹਾਂ ਅਗਾਂਹ ਵੀ ਪਾਰਸ ਪੈਦਾ ਕਰ ਸਕਦੇ। ਦੀਪਕ ਗੁਰੂ ਕੀ ਹੈ, ਦਸਾਂ ਪਾਤਸ਼ਾਹੀਆਂ ਦੀ ਜੋਤ ਦਾ ਭਾਵ ਕੀ ਹੈ। ਸਾਹਿਬ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਨੇ ਕਿ ਪਾਰਸ ਗੁਰੂ ਕੁਝ ਕੁ ਦਾ ਜੀਵਨ ਬਦਲਦਾ ਪਰ ਆਪਣੇ ਵਰਗਾ ਨਹੀਂ, ਚੰਦਨ ਮਹਿਕ ਦਿੰਦਾ ਪਰ ਬਾਂਸ ਨੂੰ ਨਹੀਂ। ਚੇਤੇ ਰੱਖੀ, ਭ੍ਰਿੰਗੀ ਕੀੜਾ ਕੁਝ ਕੀੜਿਆਂ ਨੂੰ ਆਪਣਾ ਹੀ ਆਵਾਜ਼ ਬੋਲੀ ਸ਼ਬਦ ਉਪਦੇਸ਼ ਦਿੰਦਾ, ਹਰ ਇੱਕ ਨੂੰ ਨਹੀਂ, ਪਰ ਦੀਪਕ ਗੁਰੂ ਉਹੀ ਕਿ ਜਿਵੇਂ ਇੱਕ ਦੀਵਾ ਬਲਦਾ ਪਿਆ ਤੇ ਉਸ ਬਲਦੇ ਹੋਏ ਦੀਵੇ ਦੇ ਕੋਲ ਜੇ ਕਿਤੇ ਕੋਈ ਹੋਰ ਬੁੱਝੇ ਹੋਏ ਦੀਵੇ ਆ ਜਾਣ, ਪਰ ਉਸ ਦੀਵੇ ਨੇ ਵਿਤਕਰਾ ਕਦੀ ਨਹੀਂ ਕਰਨਾ, ਉਹ ਵੀ ਬਾਹਰ ਦਸਤੂਰ ਆਪਣਾ ਪ੍ਰਕਾਸ਼ ਦਿੰਦਾ ਤੇ ਜਿਹੜੇ ਬੁੱਝੇ ਹੋਏ ਦੀਵੇ ਉਹਦੇ ਕੋਲ ਆ ਜਾਣ ਉਹਨਾਂ ਨੂੰ ਆਪਣੀ ਰੋਸ਼ਨੀ ਦੇ ਕੇ ਆਪਣੇ ਵਰਗਾ ਬਣਾ ਲੈਂਦਾ। ਤੇ ਫਿਰ ਇੱਕ ਗੱਲ ਕਹਿੰਦਾ ਕਿ ਜੇ ਉਹ ਜਿਹਾ ਚਾਨਣ ਮੇਰੇ ਅੰਦਰ ਸੀ, ਉਹ ਜੋਤ ਮੈਂ ਤੇਰੇ ਅੰਦਰ ਟਿਕਾ ਦਿੱਤੀ ਤੇ ਤੈਨੂੰ ਇੰਨੀ ਕੁ ਤਾਕਤ ਦਿੱਤੀ ਏ, ਤੂੰ ਆਪਣੇ ਵਰਗੀ ਜੋਤ ਕਿਸੇ ਹੋਰ ਦੇ ਅੰਦਰ ਟਿਕਾ ਸਕਦੇ। ਸਤਿਗੁਰੂ ਗੁਰੂ ਨਾਨਕ ਸਾਹਿਬ ਦੀਪਕ ਗੁਰੂ ਨੇ, ਗੁਰਮੁਖਾਂ ਨੇ ਇੱਕ ਖਿੰਨ ਵਿੱਚੋਂ ਅਰਜ਼ ਕਰਨੀ ਇਤਿਹਾਸ ਵਿੱਚੋਂ, ਇੱਥੇ ਜਿਨ੍ਹਾਂ ਨੇ ਗੁਰੂ ਸ਼ਬਦ ਦੀਵੇ ਕੋਲੋਂ, ਗੁਰੂ ਜੋਤ ਦੀਵੇ ਕੋਲੋਂ ਅੰਦਰ ਦੀ ਰੋਸ਼ਨੀ ਲਈ, ਮੇਰੇ ਮਾਲਕ ਨੇ ਇੰਨੀ ਕੁ ਮਿਹਰ ਕੀਤੀ ਉਹ ਕਈਆਂ ਹੋਰਨਾਂ ਦੇ ਅੰਦਰ ਵੀ ਨਾਮ ਦੀ ਜੋਤ ਬਾਲ ਗਏ। ਸਿਰਫ ਇਹ ਦੋ ਉਦਾਹਰਣਾਂ ਨੇ ਇਤਿਹਾਸ ਵਿੱਚੋਂ। ਆਪ ਨੂੰ ਪਤਾ ਹਜ਼ੂਰ ਸੁਲਤਾਨਪੁਰ ਦੀ ਧਰਤੀ ਤੇ ਇੱਥੇ ਇੱਕ ਦੇਵੀ ਨੂੰ ਪੂਜਣ ਵਾਲਾ ਭਗੀਰਥ ਆਇਆ ਸੀ ਤੇ ਇਹ ਕੇਵਲ ਦੰਦ ਕਥਾ ਜਾਂ ਕਿਸੇ ਆਮ ਇਤਿਹਾਸਕਾਰ ਜਾਂ ਲਿਖਾਰੀ ਦੀ ਗੱਲ ਨਹੀਂ। ਭਾਈ ਗੁਰਦਾਸ ਨੇ ਵੀ ਸ਼ਬਦ ਵਰਤੇ ਨੇ ਕਿ ਭਗੀਰਥ ਆਇਆ, ਉਹ ਕਾਲੀ ਨੂੰ ਪੂਜਦਾ ਪਿਆ ਤੇ ਜਿੱਦਣ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਆਇਆ ਸੀ, ਕਹਿੰਦੇ ਉਸ ਦਰਬਾਰ ਵਿੱਚ ਇਸ ਤਾਕਤ ਨੂੰ ਜਿਹਨੂੰ ਇਹ ਪੂਜਦਾ ਸੀ ਉਹਨੂੰ ਵੀ ਝਾੜੂ ਲਾਉਂਦਿਆਂ ਤੱਕਿਆ ਤੇ ਮਨ ਵਿੱਚ ਇੱਕ ਫੁਰਨਾ ਆਇਆ ਸੀ ਕਿ ਮੈਂ ਤੈਨੂੰ ਪੂਜਣਾ, ਤੂੰ ਇਸ ਦਰ ਤੇ ਝਾੜੂ ਲਾਉਂਦੀ ਮੈਂ ਤੱਕਿਆ, ਅੱਗੋਂ ਉੱਤਰ ਮਿਲਿਆ ਸੀ ਭਲਿਆ, ਅੱਜ ਤੋਂ ਬਾਅਦ ਮੇਰੀ ਪੂਜਾ ਵੱਲ ਤੱਕੀ ਨਾ, ਤੂੰ ਅਸਲੀ ਟਿਕਾਣੇ ਤੇ ਅਸਲੀ ਮੰਜ਼ਿਲ ਤੇ ਆ ਚੁੱਕਾ। ਭਾਈ ਗੁਰਦਾਸ ਕਹਿੰਦੇ ਨੇ, ਇਤਿਹਾਸਕਾਰ ਕਹਿੰਦੇ ਨੇ, ਅੱਗੇ ਭਗੀਰਥ ਕੇਵਲ ਬਾਹਰ ਦੀਆਂ ਜੋਤਾਂ ਬਾਲਦਾ ਸੀ ਤੇ ਜਿੱਦਣ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ अंदर शब्द की जोत शब्द की रोशनी पैदा हुई ते भाई भगीरथ कई होर बुझिया अंदर भी रोशनी कर लग पे। भगीरथ ने गुरु नानक साहब तो कृपा ली, फिर वेखो दीवे तो दीवा किवें बलद, रोशनी किवें अगे वह पहुंचा। गुरु नानक साहब दीपक गुरु ने ताई शब्द दसा पातशाहिया की जोत वरते। कह लगे भगीरथ के अंदर शब्द का दीवा बालिया ते बालिया इस तरह जिमें गुरु ग्रंथ साहब कहने सतगुर शब्द उजारो दीपा बिन सो अंधकार तै मंदर रतन कोटड़ी खुली अरूपा। ओ दीवा बालिया जिन्हू साहब कहने दीपक ते दीपक प्रगाशिया दीवे तो दीवा पैदा हो गया। भाई भगीरथ अंदर शब्द का दीवा बलिया। वो केवल एक रात लाहौर की धरती से गया सी। इतिहास कहिंदा सिर्फ एक रात दाज बनाने वास्ते गरीब की बच्ची ली गया ते एक रात संगत की उस बाणिए पुत्र ने जिदा काम केवल दौलत गिनना सी। बस एक रात की संगत ने उस दे बुझे हुए अंदर विच भी दीवा बाल दिता। वो सी भाई मानसुख गुरमुखो। अगे जो अरदास आना है उन्हों गुरमुखा का जिक्र आना जिन्हों के अंदर गुरु के शब्द के दीवा बलिया हुए। भाई भगीरथ बाबा जी ने अंदर यदा बालिया भगीरथ की संगत की मनसुख ने एक रात विच ओदी संगत करन तो बाद मनसुख केवल लाहौर नहीं इथों तक के भगीरथ के जीवन तो प्रभावित होया सुल्तानपुर की धरती ते आया ते मन विच आ गया सी मना मैं ता मनांगा गुरु नानक नू जे किते मेरा नाम लैके बुला दे। खजूर दे कोल गया अजे अंदर बड़े ही ते साहब ने बोल के कह दिता। कह लगे नाम दे मन सुख है कदी अंदर दा सुख मान के भी देखे। कहिंदे नाम मन सुख है पर सुख है चरना ते देख के। कहिंदा बाबा हाथ ते बैठा सां अज तीकरा दुख वटिया ते दुख वेचिया अज मोदी तेरे हाथ ते आ गया। कृपा कर नाम दा मन सुखा अंदर दुख दा भांबड़ बड़िया तू कृपा कर अंदर दा सुख दे। साहब ने ओदे अंदर दीवा बालिया। भगीरथ तो मन सुख ते कदी तक्यो गुरु की जोत नू समझ सिखा शब्द दा दीवा मन सुख दे अंदर बड़िया ते किथे जिथे कोई जानू भी नहीं अपना कोई रिश्तेदार भी नहीं जाके सिंगला दीप दी धरती ते एक रात उत्थे काल कोठड़ी विच कैद कीता शिव नाग ने उस बड़े हुए दीवे ने उस राजे दे अंदर भी गुरु की कृपा नाल शब्द दा दीवा बाल दिता है। गुरु दीपक गुरु है। भगीरथ मनसुख अंदर बलिया मनसुख तो अगे शिव नाभ दे अंदर बलिया ते फिर आपा तकने आ जदो शिव नाभ अंदर नाम दी कृपा होन लगी बैराग विच आया। बस दिन रात गुरु नानक कूकदा सी शब्द दा दीवा सिख दे अंदर चानन दिंदा है ते बड़े हुए सिख दा अंदर जेड़ा दूस दे अंदर दा हनेरा दूर करदा। आपा आना गुरु जोत वल है। सतगुरु गुरु ग्रंथ साहिब दी बाणी पढ़ो। खजूर ने बाणी विच भट्टा ने सत्ता बलवंत जी ने ते भाई गुरदास ने कहा कि मता भुलेखे विच पै जाए कि ये शरीर वक वक लगते ने पर जोत एक ही। साहब धन गुरु अर्जुन देव का प्रमाण उस दिन भी अर्ज की सी। उन्होंने गुरु नानक साहब लई भी शब्द दीपक वरते। उते साहब कहिंदे ने बलिओ चिराग अंधियार में दीपक गुरु है। कहिंदे ने खनेरे विच इक दीवा बल गया है ते उस गुरु दीपक ने कह जे भगजल तो पार होने ते इको धर्म है नाम नू जपी बलिओ चिराग अंधियार में सब कल उदरी एक नाम धर्म प्रगट सकल हर भवन में जन नानक गुर पार ब्रह्म। भट्टा नू पढ़िए उन्होंने यही शब्द वरते ने। कहिंदे ने मता भुलेखा खा के कह भी सो शायद जोत वख। सत्ते बलवंड दी पौड़ियां पढ़ने अठ पौड़ियां ने गुरु अंगद साहब लई धन गुरु अमरदास लई धन गुरु रामदास लई ते गुरु अर्जुन देव लई। जदों जोत दूसरे शरीर विच गई उन्होंने हर पौड़ी भी सुचेत किया सिखा भरम ना जाई शरीर वख ने जोत इको ही है। जदों उन्हां दा पहला बचन पढ़ने कह लगे लैणे दी फेर आई है नानका दोही खटिए। कहिंदे भाई लैणे दा समा आया उन्हां दी थां थां ते जय जयकार हुई दोही फिर गई।
ਪਰ ਕਿਵੇਂ? ਗੁਰੂ ਨਾਨਕ ਸਾਹਿਬ ਜੀ ਦੀ ਕੀਤੀ ਹੋਈ ਖੱਤੀ ਨਾਲ, ਉਹਨਾਂ ਦੀ ਕੀਤੀ ਹੋਈ ਕਮਾਈ ਨਾਲ। ਜੋਤ ਇੱਕੋ ਹੀ ਹੈ, ਸੱਤਾ ਬਲਵੰਡ ਕਹਿੰਦੇ ਨੇ ਲੈਣੇ ਦੀ ਫੇਰ ਆਈ ਹੈ, ਨਾਨਕਾ ਦੋਈ ਖੱਟੀਏ। ਜੋਤ ਉਹ ਹਾਂ, ਕਿਹੜੀ ਜੋਤ ਉਹ ਹਾਂ? ਜਿਹਨੂੰ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕਿ ਬਲਿਓ ਚਿਰਾਗ ਅੰਧਿਆਰ ਮੈਂ, ਜੋਤ ਉਹ ਹੀ ਹੈ। ਕਹਿਣ ਲੱਗੇ ਜੋਤ ਉਹ ਹਾਂ ਜੁਗਤ ਸਾਏ, ਜੁਗਤ ਸਾਏ ਦਰ ਤੇ ਜ਼ਿੰਦਗੀ ਜੀਣ ਦਾ ਢੰਗ ਵੀ ਉਹ ਹੀ ਆ। ਮਤਾਂ ਭੁਲੇਖੇ ਵਿੱਚ ਪੈ ਜਾਏ ਕਿ ਲੈਣਾ ਜੀ ਹੋਰ ਨੇ ਤੇ ਗੁਰੂ ਨਾਨਕ ਸਾਹਿਬ ਹੋਰ ਨੇ, ਇੱਥੋਂ ਤੁਰਨਾ ਅੱਗੇ ਵੀ ਦਸਾਂ ਪਾਤਸ਼ਾਹਾਂ ਦੀ ਜੋਤ ਇੱਕੋ ਹੈ, ਉਹ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਕਾ ਸ਼ਬਦ ਕਹਿਣ ਲੱਗੇ ਲੈਣੇ ਦੀ ਫੇਰ ਆਈ ਹੈ, ਨਾਨਕਾ ਦੋਈ ਖਟੀਐ। ਜੋਤ ਉਹ ਜੁਗਤ ਸਾਏ ਸਹਿ ਕਾਇਆ ਫੇਰ ਪਲਟੀਐ। ਕਹਿੰਦੇ ਨੇ ਮੇਰੇ ਮਾਲਕ ਨੇ ਕਾਇਆ ਪਲਟੀ ਹੈ। ਮਤ ਭੁਲੇਖੇ ਵਿੱਚ ਪੈ ਜਾਏ, ਜੋਤ ਨਹੀਂ ਪਲਟੀ, ਜੋਤ ਉਹ ਇੱਕੋ ਚੱਲਦੀ ਪਈ। ਸੱਤਾ ਬਲਵੰਡ ਕਿੰਨੀ ਸੁਚੇਤਾ ਨਾਲ ਸ਼ਬਦ ਵਰਤਦੇ ਨੇ। ਗੁਰੂ ਅੰਗਦ ਸਾਹਿਬ ਨੂੰ ਕਹਿੰਦੇ ਨੇ ਕਿ ਜੋਤ ਉਹ ਜੁਗਤ ਸਾਏ ਸਹਿ ਕਾਇਆ ਫੇਰ ਪਲਟੀਐ। ਤੇ ਜਦੋਂ ਗੁਰੂ ਅਮਰਦਾਸ ਦਾ ਸਮਾਂ ਆਇਆ, ਉਹਨਾਂ ਤਿੰਨ ਸ਼ਬਦ ਵਰਤੇ ਨੇ। ਕਹਿੰਦੇ ਨੇ ਸੋ ਟਿੱਕਾ, ਇਹਦਾ ਮਤਲਬ ਹਰ ਗੁਰੂ ਸਾਹਿਬਾਨ ਦੇ ਵੱਲ ਜਦੋਂ ਚੋਲਾ ਬਦਲਦੇ ਨੇ, ਸੱਤਾ ਬਲਵੰਡ ਸੁਚੇਤ ਪੈ ਕਰਦੇ ਸਨ ਕਿ ਮਤਾਂ ਕੋ ਡੰਬੀ ਪਖੰਡੀ ਇਹ ਕਹਿ ਜਾਏ ਕਿ ਗੁਰੂ ਨਾਨਕ ਦੀ ਜੋਤ ਮੇਰੇ ਕੋਲ ਹੈ। ਉਹ ਕਹਿੰਦੇ ਨੇ ਸੋ ਟਿੱਕਾ, ਇੱਥੇ ਟਿੱਕੇ ਦਰ ਤੇ ਮੱਥੇ ਦਾ ਨੂਰ। ਕਹਿੰਦੇ ਨੇ ਦੁਨੀਆਂ ਦੇ ਲੋਕੋ, ਜਿਹੜਾ ਮਸਤਕ ਦਾ ਨੂਰ ਗੁਰੂ ਨਾਨਕ ਸਾਹਿਬ ਦਾ ਸੀ, ਜਿਹੜਾ ਨੂਰ ਗੁਰੂ ਅੰਗਦ ਸਾਹਿਬ ਦਾ ਸੀ, ਅੱਜ ਗੁਰੂ ਅਮਰਦਾਸ ਵੱਲ ਝਾਤੀ ਮਾਰੋ, ਜੋਤ ਉਹੀ ਦੇ ਉਹੀ ਮੱਥੇ ਦਾ ਨੂਰ ਗੁਰੂ ਨਾਨਕ ਸਾਹਿਬ ਤੇ ਗੁਰੂ ਅੰਗਦ ਵਾਲਾ ਗੁਰੂ ਅਮਰਦਾਸ ਦੇ ਮਸਤਕ ਵੀ ਦਲਕਾ ਪਿਆ ਮਾਰਦਾ। ਸੋ ਟਿੱਕਾ, ਅਗਲਾ ਸ਼ਬਦ ਦੇ ਸੋ ਬਹਿਣਾ, ਜੋਤ ਇੱਕੋ ਹੀ ਆ। ਬਹਿਣਾ ਦਾ ਅਰਥ ਹੈ ਤਖ਼ਤ। ਕਹਿੰਦੇ ਨੇ ਉਹੀ ਤਖ਼ਤ ਹੈ ਜਿਹੜਾ ਗੁਰੂ ਨਾਨਕ ਸਾਹਿਬ ਤੇ ਗੁਰੂ ਅੰਗਦ ਹੈ। ਤੇ ਤੀਸਰਾ ਸ਼ਬਦ ਵਰਤੇ ਹੈ ਸੋਈ ਦੀਵਾਨ। ਇਸ ਪੌੜੀ ਨੂੰ ਆਰੰਭ ਕਰਦਿਆਂ ਵੀ ਤੇ ਸੰਪੂਰਨ ਕਰਦਿਆਂ ਦੋ ਵਾਰੀ ਬਾਬਾ ਸੱਤਾ ਬਲਵੰਡ ਨੇ ਕਿਹਾ, ਸਿੱਖਾਂ ਭੁਲੇਖੇ ਵਿੱਚ ਨਾ ਪੈ ਜਾਈ ਕਿ 74-72 ਸਾਲ ਦਾ ਗੁਰੂ ਬਣਿਆ, ਤੈਨੂੰ ਸੱਚ ਦੱਸੀਏ ਉਮਰ ਕਰਕੇ ਗੁਰੂ ਅੰਗਦ ਸਾਹਿਬ ਤੋਂ ਬਾਪੂ ਗੁਰੂ ਅਮਰਦਾਸ ਵੱਡੇ ਨੇ, ਪਰ ਤਨ ਗੁਰੂ ਨਾਨਕ ਸਾਹਿਬ ਤੋਂ ਕੇਵਲ 10 ਸਾਲ ਛੋਟੇ ਨੇ। ਪਰ ਚੇਤੇ ਰੱਖੀ ਸੋ ਟਿੱਕਾ ਸੋ ਬਹਿਣਾ, ਸੋਈ ਦੀਵਾਨ ਪਿਓ ਦਾਦੇ ਜੇਵਿਆ ਪੋਤਾ ਪਰਵਾਨ। ਜੋਤ ਇੱਕੋ ਹੀ ਆ। ਪਿਓ ਦਾ ਅਰਥ ਗੁਰੂ ਅੰਗਦ ਸਾਹਿਬ ਜੀ ਤੇ ਦਾਦੇ ਦਾ ਅਰਥ ਹੈ ਗੁਰੂ ਨਾਨਕ ਸਾਹਿਬ ਜੀ। ਅੱਜ ਕਥਾ ਅਰਥ ਤਿਆਰੀ ਕਰਦਿਆਂ ਮਨ ਵਿੱਚ ਆਇਆ, ਕਿੰਨੀ ਸੁਚੇਤਤਾ ਵਰਤੀ ਮੇਰੇ ਗੁਰੂ ਗ੍ਰੰਥ ਸਾਹਿਬ ਅੰਦਰ ਕਿ ਸਿੱਖ ਕਿਤੇ ਭੁਲੇਖੇ ਵਿੱਚ ਨਾ ਪੈ ਜਾਏ। ਤੇ ਹਰ ਗੁਰੂ ਸਾਹਿਬਾਨ ਦੇ ਜੀਵਨ ਨੂੰ ਉਹਨਾਂ ਜਦੋਂ ਟੱਚ ਕੀਤਾ ਤੇ ਜੋਤ ਦੀ ਗੱਲ ਕੀਤੀ, ਪਹਿਲਾਂ ਇਹ ਬਚਨ ਆਉਂਦਾ ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ ਪਿਓ ਗੁਰੂ ਅੰਗਦ ਸਾਹਿਬ ਤੇ ਦਾਦਾ ਗੁਰੂ ਨਾਨਕ ਸਾਹਿਬ, ਪਿਓ ਦਾਦੇ ਜੇਵਿਆ ਪੋਤਾ ਪਰਵਾਨ। ਅਖੀਰ ਤੇ ਜਦੋਂ ਪੌੜੀ ਸੰਪੂਰਨ ਹੁੰਦੀ ਏ, ਫਿਰ ਕਹਿੰਦੇ ਨੇ ਸਿੱਖਾ ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ ਪਿਓ ਦਾਦੇ ਜੇਵਿਆ ਪੋਤਰਾ ਪਰਵਾਨ। ਜੋਤ ਇੱਕ ਹੋਵੇ। ਹੁਣ ਅੱਗੇ ਚਲੀਏ, ਗੁਰੂ ਰਾਮਦਾਸ ਜੀ ਦੀ ਬਾਣੀ ਵਿੱਚੋਂ ਪੜ੍ਹੀਏ, ਵਾਹਿਗੁਰੂ ਗੁਰੂ ਰਾਮਦਾਸ ਜੀ ਦੀ ਪੌੜੀ ਵਿੱਚੋਂ ਪੜ੍ਹੀਏ। ਸੱਤਾ ਬਲਵੰਡ ਗੁਰੂ ਘਰ ਦੇ ਕੀਰਤਨੀਏ, ਉਹਨਾਂ ਨੇ ਚੌਥੇ ਗੁਰੂ ਸਾਹਿਬ ਨੂੰ ਕਿਹਾ, ਕਹਿਣ ਲੱਗੇ ਨਾਨਕ ਤੂੰ ਲੈਣਾ ਤੂੰ ਹੈ। ਜੋਤ ਇੱਕੋ ਹੀ ਆ ਦਸਾਂ ਪਾਤਸ਼ਾਹਾਂ ਦੀ। ਨਾਨਕ ਤੂੰ ਲੈਣਾ ਤੂੰ ਹੈ, ਗੁਰ ਅਮਰ ਤੂੰ ਵਿਚਾਰਿਆ, ਗੁਰ ਡਿੱਠਾ ਤਾਂ ਮਨ ਸਧਾਰਿਆ। ਕਹਿੰਦੇ ਨੇ ਜਿਹੜਾ ਪਿਓ ਦਾਦਾ ਸ਼ਬਦ ਗੁਰੂ ਅਮਰਦਾਸ ਲਈ ਵਰਤਿਆ, ਉੱਥੇ ਕਹਿੰਦੇ ਨੇ ਨਾਨਕ ਦੇਵ ਵੀ ਤੁਸੀਂ ਹੋ, ਭਾਈ ਲੈਣਾ ਗੁਰੂ ਅੰਗਦ ਸਾਹਿਬ ਵੀ ਤੁਸੀਂ ਹੋ, ਅਮਰਦਾਸ ਗੁਰੂ ਜੀ ਵੀ ਤੁਸੀਂ ਹੋ, ਤੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ। ਮਤਾਂ ਕੋਈ ਭੁਲੇਖੇ ਵਿੱਚ ਪੈ ਕੇ ਕਹਿ ਕਿ ਇਸ ਘਰ ਦਾ ਦਿਮਾਗ ਇਹ ਕੇਵਲ। ਕਹਿੰਦੇ ਨੇ ਨਹੀਂ, ਜਦੋਂ ਤੈਨੂੰ ਟੱਕਿਆ ਤੇ ਮਨ ਸਧਾਰਿਆ ਦਰ ਤੇ ਮਨ ਨੂੰ ਟਿਕਾ ਮਿਲ ਗਿਆ, ਆਧਾਰ ਮਿਲ ਗਿਆ, ਸਹਾਰਾ ਮਿਲ ਗਿਆ। ਕਿਹੜਾ? ਜਿਹੜਾ ਸਹਾਰਾ ਗੁਰੂ ਨਾਨਕ ਦਾ ਸ਼ਬਦ ਗੁਰੂ ਅਮਰਦਾਸ ਜੀ ਦੇ ਬਸ। ਜੋਤ ਉਹੀ ਹੈ, ਨਾਨਕ ਤੂੰ ਲਹਿਣਾ ਤੂੰ ਹੈ, ਗੁਰ ਅਮਰ ਤੂੰ ਵਿਚਾਰਿਆ, ਗੁਰ ਦਿੱਠਾ ਤਾਂ ਮਨ ਸਧਾਰਿਆ। ਇਸ ਤੋਂ ਅੱਗੇ ਤੁਰੋ, ਜਦੋਂ ਸੱਤਾ ਬਲਵੰਡ ਨੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਜ਼ਿਕਰ ਕੀਤਾ, ਤੇ ਉੱਥੇ ਵੀ ਉਹਨਾਂ ਨੇ ਸ਼ਬਦ ਇਹ ਹੀ ਵਰਤੇ ਨੇ। ਕਹਿੰਦੇ ਨੇ ਸੰਸਾਰ ਦੇ ਲੋਕੋ, ਰੌਲਾ ਭਾਵੇਂ ਬੇਸ਼ੱਕ ਪੈਂਦਾ ਪਿਆ ਕਿ ਪਿਰਤੀਆ ਦਾਵਾ ਕਰਦਾ ਮੈਂ ਗੁਰੂ ਹਾਂ। ਕਹਿਣ ਲੱਗੇ ਚਾਰੇ ਜਾਗੇ ਚੌਂ ਜੁਗੀ ਪੰਚਾਇਣ ਆਪੇ ਹੋਇਆ ਖੋਵਾ। ਦੇਖੋ ਹਰ ਪੌੜੀ ਵਿੱਚ ਉਹਨਾਂ ਨੇ ਸੁਚੇਤ ਕੀਤਾ, ਜੋਤ ਇੱਕ ਹੈ। ਕਹਿੰਦੇ ਨੇ ਚਾਰੇ ਜਾਗੇ ਚੌਂ ਜੁਗੀ ਚਾਰੇ ਗੁਰੂ ਸਾਹਿਬਾਨ ਆਪਣੇ ਆਪਣੇ ਸਮੇਂ ਵਿੱਚ ਪ੍ਰਗਟ ਹੋਏ, ਪੰਚਾਇਣ ਆਪੇ ਹੋਵਾਂ, ਕਹਿੰਦੇ ਨੇ ਉਹਨਾਂ ਪੰਜਾਂ ਵਿੱਚ ਮੇਰਾ ਕਰਤਾ ਪੁਰਖ ਵਾਹਿਗੁਰੂ ਆਪ ਵਰਤਿਆ, ਚਾਰੇ ਜਾਗੇ ਚੌਂ ਜੁਗੀ ਪੰਚਾਇਣ ਆਪੇ ਹੋਵਾਂ, ਆਪੀ ਮੈਂ ਆਪ ਸਾਜਿਓ, ਆਪੇ ਹੀ ਥੰਮ ਖਲੋਵਾਂ, ਆਪੇ ਪੱਟੀ ਕਲਮ ਆਪ ਆਪ ਲਿਖਣ ਹਾਰਾ ਹੋਵਾਂ, ਸਭ ਉਮਤ ਆਵਣ ਜਾਮਣੀ, ਆਪੇ ਹੀ ਨਵਾਂ ਨਰੋਵਾ ਦਾ ਅਰਥ ਹੈ। ਸੰਸਾਰ ਦੇ ਲੋਕ ਆਉਂਦੇ ਨੇ, ਸਮਾਂ ਪਾ ਕੇ ਮੌਤ ਹੋ ਜਾਂਦੀ ਏ, ਆਪੇ ਹੀ ਨਵਾਂ ਨਰੋਵਾ ਦਾ ਅਰਥ ਹੈ। ਇਸ ਜੋਤ ਨੇ ਕਦੀ ਨਹੀਂ ਵਿਰਸਣਾ, ਇਹ ਜੋਤ ਉਸੇ ਤਰ੍ਹਾਂ ਨਵੀਂ ਨਰੋਈ ਏ ਜਿਹਨੇ ਕਦੀ ਕਰਤਾਰ ਕੋਲ ਰਹਿਮਤਾਂ ਕੀਤੀਆਂ ਸਨ। ਜੋਤ ਇੱਕੋ ਹੈ, ਆਪੇ ਹੀ ਨਵਾਂ ਨਰੋਵਾਂ। ਤੇ ਅਗਲੇ ਸ਼ਬਦ ਵਰਤਿਆ, ਤਖ਼ਤ ਬੈਠਾ ਅਰਜਨ ਗੁਰੂ ਕਿ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਤਖ਼ਤ ਤੇ ਬਿਰਾਜਮਾਨ ਹੋਏ ਨੇ ਤੇ ਭੁਲੇਖਾਂ ਕਰਦੀ। ਇਹ ਉਹੀ ਜੋਤੀ ਜਿਹੜੀ ਗੁਰੂ ਨਾਨਕ ਸਾਹਿਬ ਦੇ ਅੰਦਰ, ਤਖ਼ਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੇਂ ਚੰਦੋਵਾ। ਇਸ ਤੋਂ ਅੱਗੇ ਤੁਰੋ, ਪੰਜ ਗੁਰੂ ਸਾਹਿਬਾਨਾਂ ਦੇ ਜੀਵਨ ਸੰਬੰਧੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਉਦਾਹਰਣਾਂ ਮਿਲ ਗਈਆਂ। ਭੱਟਾਂ ਦਾ ਉਹ ਸਵਈਆ ਜਿਹਦੇ ਵਿੱਚ ਕਹਿੰਦੇ ਨੇ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਜਿਹਨੂੰ ਅਰਦਾਸ ਵਿੱਚ ਕਿਹਾ ਗਿਆ ਦਸਾਂ ਪਾਤਸ਼ਾਹੀਆਂ ਦੀ ਜੋਤ, ਇਹ ਜੋਤ ਰੂਪ ਹੈ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਤਾਂ ਤੇ ਅੰਗਦ ਭਇਓ ਤਤ ਸਿਓ ਤਤ ਮਿਲਾਇਓ, ਜੋਤ ਨਾਲ ਜੋਤ ਮਿਲੀ। ਚੇਤੇ ਰੱਖਿਓ ਇੱਥੇ ਸ਼ਬਦ ਜੋਤ ਵਰਤੇ ਹੈ। ਜੋਤ ਵਿੱਚ ਜੋਤ ਮਿਲ ਸਕਦੀ ਏ, ਪਾਣੀ ਵਿੱਚ ਜੋਤ ਨਹੀਂ ਮਿਲੇਗੀ, ਮਿੱਟੀ ਵਿੱਚ ਜੋਤ ਨਹੀਂ ਮਿਲੇਗੀ, ਜੋਤ ਵਿੱਚ ਹੀ ਜੋਤ ਮਿਲਦੀ ਏ। ਤੇ ਇੱਕ ਸੱਜਣ ਨੇ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਦੀ ਵਿਆਖਿਆ ਕਰਦਿਆਂ ਬੜੀ ਸੋਹਣੀ ਇੱਕ ਘਟਨਾ ਦਿੱਤੀ ਸੀ, ਸਿਰਫ ਇੱਕ ਖਿੰਨ ਵਿੱਚੋਂ ਨਿਕਲ ਕੇ ਅਰਜ਼ ਕਰਨੀ ਏ, ਇਸ ਜੋਤ ਨੇ ਬੁੱਝੇ ਹੋਏ ਅੰਦਰਾਂ ਨੂੰ ਜਗਾਉਣਾ, ਤੇ ਜਿਹਦੇ ਅੰਦਰ ਦਸਾਂ ਪਾਤਸ਼ਾਹੀਆਂ ਦੀ ਜੋਤ ਦੀ ਕਿਰਪਾ ਹੋ ਗਈ ਉਹਦੇ ਅੰਦਰ ਦੀ ਭਟਕਣਾ ਜ਼ਰੂਰ ਮੁਕੇਗੀ। ਉਹਨੇ ਉਦਾਹਰਨ ਦਿੱਤੀ ਸਿੱਧੀ ਜਿਹੀ ਕਹਾਣੀ ਹੈ, ਕਹਿੰਦਾ ਦੀਵਾਲੀ ਦੀ ਰਾਤ ਵਿੱਚ ਪਿੰਡਾਂ ਵਿੱਚ ਹਰ ਥਾਂ ਦੀਵੇ ਬਾਲਦੇ, ਲੋਕ ਖੂਹ ਦੀਆਂ ਮਣਾਂ ਤੇ ਮੰਦਰਾਂ ਮਸੀਤ ਮੰਦਰਾਂ ਗੁਰਦੁਆਰਿਆਂ ਵਿੱਚ ਤੇ ਆਮ ਤੌਰ ਤੇ ਚੁਰਸਤੇ ਵਿੱਚ ਵੀ ਲੋਕ ਦੀਵੇ ਬਾਲ ਕੇ ਜਾਂਦੇ। ਉਹ ਕਹਿੰਦਾ ਹੈ ਕਿ ਚੁਰਸਤੇ ਵਿੱਚ ਇੱਕ ਪਿੱਪਲ ਸੀ ਤੇ ਪਿੱਪਲ ਦੇ ਚਾਰ ਚੁਫੇਰੇ ਉਹਨਾਂ ਨੇ ਪੱਕੀ ਥਾਂ ਬਣਾਈ ਏ ਪੱਥਰ ਨਾਲ ਇੱਟਾਂ ਨਾਲ, ਜਿੱਥੇ ਬਜ਼ੁਰਗ ਦੁਪਹਿਰੇ ਬੈਠਦੇ। ਇੱਕ ਤੋਦਰ ਦਾ ਬੱਚਾ ਹੈ, ਉਹਨੇ ਆ ਕੇ ਆਪਣੇ ਘਰੋਂ ਦੀਵਾ ਲਿਆਂਦਾ ਤੇ ਇਸ ਪਿੱਪਲ ਦੇ ਥੱਲੇ ਦੀਵਾ ਬਾਲਿਆ। ਇਹਦਾ ਮਤਲਬ ਇਹ ਨਹੀਂ ਸਮਝਣਾ ਕਿ ਮੈਂ ਕਿਤੇ ਪਿੱਪਲ ਦੇ ਦੀਵੇ ਬਾਲਣ ਦੀ ਗੱਲ ਕਰ ਰਿਹਾ, ਕਿ ਬੁੱਝੇ ਹੋਏ ਹੀ ਠੋਕਰਾਂ ਖਾਂਦੇ ਨੇ, ਜਿਹੜਾ ਬਲ ਜਾ ਉਹਦੇ ਅੰਦਰ ਕੋਈ ਠੋਕਰ ਨਹੀਂ। ਕਹਿੰਦੇ ਨੇ ਉਹਨੇ ਦੀਵਾ ਬਾਲ ਕੇ ਰੱਖਿਆ ਤੇ ਇੰਨੀ ਦੇਰ ਨੂੰ ਬਾਹਮਣਾਂ ਦਾ ਉੱਚੀ ਜ਼ਾਤ ਵਾਲਿਆਂ ਦਾ ਮੁੰਡਾ ਆਇਆ, ਉਹਨੇ ਚਿੜਕ ਕੇ ਕਿਹਾ, ਕਹਿੰਦਾ ਉਹ ਚੰਡਾਲ ਤੈਨੂੰ ਕੋਈ ਹੱਕ ਨਹੀਂ, ਜਿੱਥੇ ਸਾਡਾ ਦੀਵਾ ਬਲੇ ਤੂੰ ਉੱਥੇ ਬਾਲੇ। ਉਹਨੇ ਫੂਕ ਮਾਰੀ ਤਾਂ ਦੀਵਾ ਬੁਝਾ ਦਿੱਤਾ, ਉਹ ਕੁਛ ਬੋਲਿਆ ਨਹੀਂ, ਆਪਣਾ ਦੀਵਾ ਬਾਲ ਕੇ ਬ੍ਰਾਹਮਣਾਂ ਦਾ ਮੁੰਡਾ ਤੁਰ ਪਿਆ। ਸਿਰਫ ਉਹਨੇ ਉੱਚੀ ਤੇ ਨੀਵੀਂ ਜਾਤ ਵਰਤੀ। ਕਹਿੰਦੇ ਨੇ ਜਦੋਂ ਦੀਵਾ ਬਾਲ ਕੇ ਗਿਆ ਤੇ ਸ਼ੂਦਰ ਆਪਣੇ ਘਰ ਨਹੀਂ ਗਿਆ, ਮਨ ਵਿੱਚ ਆਇਆ ਮਣਾ ਇਹਦਾ ਦੀਵਾ ਬਲਦਾ ਮੇਰਾ ਬੁੱਝ ਗਿਆ ਤੇ ਕਿਤਨਾ ਚੰਗਾ ਹੋਵੇ ਮੈਂ ਘੱਟੋ ਘੱਟ ਇਹਦੇ ਦੀਵੇ ਨੂੰ ਤੋੜ ਦਿਆਂ। ਫਿਰ ਆਇਆ ਨਹੀਂ, ਟੁੱਟ ਗਿਆ ਤੇ ਖੇਡ ਖਤਮ ਏ। ਜੇ ਤੇਰਾ ਬੁਝਾਇਆ ਸੂ ਤੇ ਤੂੰ ਵੀ ਫੂਕ ਮਾਰ ਕੇ ਇਹਦੇ ਦੀਵੇ ਨੂੰ ਬੁਝਾ ਲੈ, ਸਵੇਰੇ ਨੂੰ ਘੱਟੋ ਘੱਟ ਪਤਾ ਤਾਂ ਲੱਗੇ ਜੇ ਮੇਰਾ ਨਹੀਂ ਬਲਿਆ ਤੇ ਤੇਰਾ ਵੀ ਰਾਤ ਰੋਸ਼ਨੀ ਨਹੀਂ ਦਿੱਤੀ। ਕਹਿੰਦੇ ਨੇ ਉਹਨੇ ਫੂਕ ਮਾਰੀ, ਦੀਵਾ ਬੁਝਾ ਦਿੱਤਾ। ਉੱਥੇ ਉਹ ਗੁਰਮੁਖ ਨੇ ਸਮਝਾਉਣ ਦੇ ਲਈ ਇੱਕ ਖਿਆਲ ਪੈਦਾ ਕੀਤਾ, ਕਹਿੰਦਾ ਸ਼ੂਦਰ ਵੀ ਬੁਝਾ ਕੇ ਚਲਾ ਗਿਆ, ਬ੍ਰਾਹਮਣ ਨੇ ਪਹਿਲਾਂ ਬੁਝਾ ਦਿੱਤਾ। ਤੇ ਕਹਿੰਦਾ ਅਸਲ ਵਿੱਚ ਜਿਹੜੇ ਜਰਾਸੀਮ ਨੇ ਉਹ ਆਮ ਚੀਜ਼ਾਂ ਤੇ ਅਸਰ ਕਰਦੇ ਨੇ। ਕਹਿੰਦੇ ਨੇ ਉਹ ਤਾਂ ਚਲੇ ਗਏ ਘਰਾਂ ਨੂੰ ਨਫ਼ਰਤ ਦੀ ਅੱਗ ਲੈ ਕੇ, ਪਰ ਦੀਵੇ ਆਪਸ ਵਿੱਚ ਝਗੜੇ ਨੇ। ਕਹਿੰਦਾ ਸ਼ੂਦਰ ਦਾ ਦੀਵਾ ਇਹਨੂੰ ਬ੍ਰਾਹਮਣ ਦਾ ਦੀਵਾ ਕਹਿ ਰਿਹਾ ਸੀ ਕਿ ਤੈਨੂੰ ਕੋਈ ਹੱਕ ਨਹੀਂ ਮੇਰੇ ਬਰਾਬਰ, ਤਾਂ ਮੇਰੇ ਬਰਾਬਰ ਆ ਕੇ ਬਲੇ। ਤੇ ਸ਼ੂਦਰ ਦੇ ਦੀਵੇ ਨੇ ਕਿਹਾ, ਭਰਾਵਾ ਕਿਉਂ ਝਗੜਨਾ, ਇੱਕ ਥਾਂ ਤੋਂ ਮਿੱਟੀ ਲਿਆਂਦੀ ਸੀ, ਇੱਕ ਥਾਂ ਗੁੰਨੀ, ਇੱਕ ਅੱਗ ਵਿੱਚ ਅਸੀਂ ਬਲ ਕੇ ਤਿਆਰ ਹੋਏ ਹਾਂ, ਇਹ ਗੱਲ ਵੱਖਰੀ ਕਿ ਤੇਰੇ ਤੇ ਲਾਲੀ ਆ ਗਈ, ਤੈਨੂੰ ਅਮੀਰ ਖਰੀਦ ਕੇ ਲੈ ਗਿਆ, ਮੈਨੂੰ ਗਰੀਬ ਖਰੀਦ ਕੇ ਲੈ ਗਿਆ, ਪਰ ਆਪਾਂ ਮੁੱਢ ਇੱਕੋ ਵੇ, ਮੂਲ ਇੱਕੋ ਵੇ, ਤੇ ਚੇਤੇ ਰੱਖੀ ਇੱਕੋ ਜਿਹਾ ਦੁੱਖ ਪਾਏ ਨੇ, ਆਪਾਂ ਕਿਉਂ ਨਫ਼ਰਤ ਕਰੀਏ। ਕਹਿੰਦੇ ਬ੍ਰਾਹਮਣ ਦਾ ਦੀਵਾ ਬੋਲ ਕੇ ਕਹਿੰਦਾ ਮੇਰੇ ਸਾਹਮਣੇ ਕੋਈ ਦਲੀਲ ਨਹੀਂ, ਤੂੰ ਸ਼ੂਦਰ ਦੇ ਘਰੋਂ ਆਇਆ, ਤੈਨੂੰ ਕੋਈ ਹੱਕ ਨਹੀਂ ਮੇਰੇ ਬਰਾਬਰ ਬਲਨ ਦਾ। ਕਹਿੰਦੇ ਨੇ ਅਜੇ ਇਹ ਤਾਂ ਲੜਦੇ ਪਏ ਸਨ, ਵਿੱਚੋਂ ਤੇਲ ਨੇ ਵੀ ਨਫ਼ਰਤ ਕੀਤੀ। ਤੇ ਦੋਨੋਂ ਤੇਲ ਜਦੋਂ ਝਗੜੇ, ਕਹਿੰਦਾ ਬ੍ਰਾਹਮਣ ਦੇ ਤੇਲ ਨੇ ਕਿਹਾ ਤੈਨੂੰ ਕੋਈ ਹੱਕ ਨਹੀਂ, ਸ਼ੂਦਰ ਦਾ ਤੇਲ ਕਹਿੰਦਾ ਤੈਨੂੰ ਪਤਾ ਹੈ ਇੱਕ ਧਰਤੀ ਤੋਂ ਸਰੋਂ ਦੇ ਰੂਪ ਅੰਦਰ ਕੁੰਗਰੇ ਸਨ, ਇੱਕ ਕਹਾਣੀ ਵਿੱਚ ਪਾ ਕੇ ਪੀੜਿਆ, ਫਰਕ ਇੰਨਾ ਕਿ ਤੂੰ ਕੀਮਤੀ ਤਾਂ ਬਣ ਗਿਆ, ਤੈਨੂੰ ਮੈਲ ਤੇਰੀ ਉਤਰ ਗਈ, ਮੈਂ ਮੈਲ ਵਾਲੇ ਪਾਸੇ ਚਲਾ ਗਿਆ, ਮੈਨੂੰ ਮੈਲੇ ਨੂੰ ਸ਼ੂਦਰ ਖਰੀਦ ਲਿਆ, ਤੈਨੂੰ ਬ੍ਰਾਹਮਣ ਖਰੀਦ ਲਿਆ, ਪਰ ਚੇਤੇ ਰੱਖ ਦੁੱਖ ਇੱਕੋ ਜਿਹਾ ਪਾਇਆ ਤੇ ਘਾਲਣਾ ਇੱਕੋ ਜਿਹੀ। ਉਹ ਕਹਿੰਦਾ ਭਾਵੇਂ ਤੂੰ ਮੈਲਾ ਸੈਂ, ਆਖਰ ਗਿਆ ਤੇ ਸ਼ੂਦਰ ਦੇ ਘਰ ਹੈ ਨਾ, ਤੈਨੂੰ ਕੋਈ ਹੱਕ ਨਹੀਂ ਮੇਰੇ ਕੋਲ ਬਲ ਦਾ। ਕਹਿੰਦੇ ਨੇ ਰੂਹ ਨੇ ਵੀ ਝਗੜਾ ਕੀਤਾ, ਉਹਨਾਂ ਕਿਹਾ ਇੱਕੋ ਥਾਂ ਵੇਲਣੇ ਵਿੱਚ ਵੇਲੇ ਪੀਏ। ਕਹਿੰਦੇ ਨੇ ਜਦੋਂ ਇਹ ਝਗੜਾ ਪੈ ਕਰਦੇ ਸਨ ਤੇ ਰੰਗ ਰਤੜਾ ਕੋਈ ਫਕੀਰ ਲੱਗਿਆ, ਉਹਨੇ ਸੁਣਿਆ ਆਪਸ ਵਿੱਚ ਲੜਦੇ ਪਏ ਨੇ, ਫਿਰ ਕਹਿੰਦਾ ਲੜਾਈ ਦਾ ਕਾਰਨ ਹੀ ਇਹਦੇ ਬੁੱਝੇ, ਜੇ ਕਿਤੇ ਬਲ ਪਏ ਤੇ ਸ਼ਾਇਦ ਝਗੜਾ ਮਿਟੇ। ਕਹਿੰਦੇ ਨੇ ਉਹਨੇ ਮਾਚਿਸ ਦੀ ਤੀਲੀ ਬਾਲ ਕੇ ਸ਼ੂਦਰ ਦੇ ਦੀਵੇ ਦੀ ਬੱਤੀ ਨੂੰ ਲਾਈ, ਤੇ ਜਦੋਂ ਉਹ ਬੱਤੀ ਵਿੱਚੋਂ ਚਾਨਣ ਪ੍ਰਕਾਸ਼ ਨਿਕਲਿਆ ਤੇ ਉਸ ਵਕਤ ਤੋਂ ਫਕੀਰ ਕਹਿੰਦਾ ਸੱਜਣਾ ਹੁਣ ਬੋਲ ਕੇ ਦੱਸ ਤੂੰ ਵੱਡਾ ਕਿ ਇਹ ਵੱਡਾ। ਕਹਿੰਦੇ ਨੇ ਉਹ ਬ੍ਰਾਹਮਣ ਦਾ ਦੀਵਾ ਕਹਿੰਦਾ ਨਹੀਂ, ਵੱਡਾ ਤਾਂ ਉਹੀ ਹੈ ਜਿਹੜਾ ਬਲ ਪਵੇ, ਜਿਹਦੇ ਅੰਦਰ ਜੋਤ ਜਗ ਪਵੇ। ਕਹਿੰਦੇ ਨੇ ਉਹਨੇ ਸ਼ੂਦਰ ਦੇ ਦੀਵੇ ਨੂੰ ਲਿਆ ਤੇ ਸ਼ੂਦਰ ਦੇ ਦੀਵੇ ਨੂੰ ਲਿਆ ਕੇ ਬ੍ਰਾਹਮਣ ਦੇ ਦੀਵੇ ਦੀ ਬੱਤੀ ਨਾਲ ਲਾਇਆ ਤੇ ਦੋਨਾਂ ਦੀਵਿਆਂ ਦੀ ਰੋਸ਼ਨੀ ਇੱਕ ਜਿਹੀ ਨਿਕਲੀ। ਤੇ ਫਕੀਰ ਕਹਿੰਦਾ ਐਵੇਂ ਝਗੜਦੇ ਪਏ ਸੋ, ਦੋਨਾਂ ਦੀਵਿਆਂ ਦੇ ਮੂੰਹ ਇਕੱਠੇ ਕਰ ਦਿੱਤੇ, ਮਿੱਟੀ ਦੇ ਦੀਵੇ ਸਨ, ਦੋਨਾਂ ਦੀ ਅੱਗ ਜੋਤ ਜਦੋਂ ਮਿਲੀ ਤੇ ਬੋਲ ਕੇ ਕਹਿੰਦਾ ਹੁਣ ਮੈਨੂੰ ਦੱਸੋ ਮਿਲੀ ਕੋਈ ਜੋਤ ਸ਼ੂਦਰ ਦੀ ਕਿਹੜੀ ਹੈ ਤੇ ਬ੍ਰਾਹਮਣ ਦੀ ਕਿਹੜੀ। ਉੱਤਰ ਮਿਲਿਆ ਬਾਬਾ ਜੋਤ ਤਾਂ ਇੱਕੋ ਹੀ ਹੈ। ਕਹਿਣ ਲੱਗੇ ਝਗੜੇ ਸਿਰਫ ਬੁੱਝਿਆਂ ਦੇ ਨਹੀਂ, ਬਲ ਪਵੇ ਤੇ ਜੋਤ ਵਿੱਚ ਕੋਈ ਅੰਤਰ ਨਹੀਂ, ਬਲੇ ਹੋਏ ਸਾਰੇ ਇੱਕੋ ਜਿਹੇ ਭਾਸਦੇ ਨੇ। ਕਹਿੰਦੇ ਨੇ ਉਹਨਾਂ ਦੀਵਿਆਂ ਦੀ ਬਲੀ ਕੋਈ ਜੋਤ ਨੇ ਕਿਹਾ ਫਕੀਰ ਬਾਬਾ ਉਹਨੇ ਅਲੰਕਾਰ ਵਰਤਿਆ ਸੱਚੀ ਸਰਕਾਰ ਲਈ, ਅਸੀਂ ਬੁੱਝੇ ਸਾਂ ਤੇ ਝਗੜਦੇ ਸਾਂ, ਜਿਹੜੇ ਸਾਨੂੰ ਬੁਝਾ ਕੇ ਗਏ ਉਹ ਵੀ ਬੁੱਝੇ ਨੇ, ਕਿਰਪਾ ਕਰੀ ਉਹਨਾਂ ਦੇ ਅੰਦਰ ਕਿਤੇ ਸ਼ਬਦ ਦਾ ਦੀਵਾ ਬਲ ਜਾਏ ਤੇ ਉਹਨਾਂ ਨੂੰ ਸੂਝ ਪੈ ਜਾਏ ਕਿ ਸ਼ੂਦਰ ਨੀਵਾਂ ਨਹੀਂ ਮੈਂ ਉੱਚਾ ਨਹੀਂ। ਕਹਿੰਦੇ ਨੇ ਗੁਰੂ ਨਾਨਕ ਸਾਹਿਬ ਨੇ ਸ਼ਬਦ ਦਾ ਦੀਵਾ ਲਿਆ ਤੇ ਨਫ਼ਰਤ ਦੀ ਅੱਗ ਵਿੱਚ ਜਿਹੜੇ ਸੜੇ ਪਏ ਸਨ, ਬੁੱਝਿਆਂ ਹੋਇਆਂ ਦੇ ਅੰਦਰ ਸ਼ਬਦ ਦੀ ਲੋ ਲਾਈ ਤੇ ਬੜੇ ਹੋਏ ਦੀਵੇ ਜਿਹੜੇ ਨੇ, ਪਰਮਾਨੰਦ ਵੀ ਉੱਥੇ ਬੈਠ ਗਿਆ ਤੇ ਰਵਿਦਾਸ ਵੀ ਉੱਥੇ ਬੈਠ ਗਿਆ। ਜਦੋਂ ਬੜੇ ਕਹਿਣ ਲੱਗੇ ਸੂਰਦਾਸ ਵੀ ਉੱਥੇ ਬੈਠਾ ਤੇ ਕਬੀਰ ਜੀ ਵੀ ਉੱਥੇ ਬੈਠੇ, ਬੜੇ ਕੋਈ ਦੋਵੇਂ ਇੱਕੋ ਜਿਹੀ ਗੱਲ ਕਰਦੇ ਪਏ ਸਨ। ਕਬੀਰ ਜੀ ਕਹਿ ਰਹੇ ਸਨ ਕਿ ਸੱਜਣਾ ਕਿੱਧਰ ਬਾਹਰ ਭਟਕਣਾ ਪਿਆ ਕਿ ਹੱਜ ਕਾਬੇ ਨੂੰ ਜਾਏ ਸਾਂ, ਆਗੇ ਮਿਲਿਆ ਖੁਦਾਏ ਸਾਈਂ ਮੁਝ ਚੋਂ ਲੜ ਪਰਿਆ, ਤੁਝ ਕਿਨਪੁਰ ਮਾਈ ਗਾਏ। ਤੇ ਰਾਮਾਨੰਦ ਕਹਿ ਰਹੇ ਸਨ ਕੱਤ ਜਾਈਏ ਰੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚਲੈ ਮਨ ਪਇਓ ਭੰਗ, ਬੜੇ ਹੋਇਆਂ ਦੀ ਰੋਸ਼ਨੀ ਇੱਕੋ ਜਿਹੀਏ, ਝਗੜਾ ਤਾਂ ਕੇਵਲ ਬੁੱਝਿਆ ਹੋਇਆ ਦਾ। ਅਰਜ਼ ਕਰ ਰਿਹਾ ਸੱਤੇ ਬਲਵੰਡ ਨੇ ਕਿਹਾ ਜੋਤ ਇੱਕੋ ਵੇ, ਤੇ ਪੱਟ ਜੀ ਨੇ ਸ਼ਬਦ ਵਰਤਿਆ ਕਹਿਣ ਲੱਗੇ ਜੋਤ ਰੂਪ ਔਰ ਆਪ ਗੁਰੂ ਨਾਨਕ ਕਹਾਇਓ, ਤਾਂ ਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ। ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਦੇਵ ਜੀ ਨੂੰ ਥਾਪਿਆ, ਕਹਿਣ ਲੱਗੇ ਅੰਗਦ ਕਿਰਪਾ ਧਾਰ ਅੰਮ੍ਰਿਤ ਸਤਿਗੁਰ ਥਿਰਕੀਓ, ਅਮਰਦਾਸ ਅੰਮ੍ਰਿਤ ਸ਼ਰਤ ਛਤਰ ਗੁਰ ਰਾਮੈ ਦਿਓ, ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬੈਣ, ਦਸਾਂ ਪਾਤਸ਼ੀਆਂ ਦੀ ਜੋਤੀ ਮੂਰਤ ਪੰਜ ਪ੍ਰਮਾਣ ਪੁਰਖ ਗੁਰ ਅਰਜਨ ਪਿੱਖੋ ਨੈਣ। ਪੰਜਾਂ ਦੀ ਮੂਰਤ ਹੈ, ਚੌਂ ਦੀ ਮੂਰਤ ਹੈ, ਪੰਜਵੀਂ ਗੁਰੂ ਅਰਜਨ ਦੇਵ ਜੀ। ਜਦੋਂ ਇਹਨੂੰ ਪੜਿਆ, ਹੁਣ ਆਓ ਜਰਾ ਭਾਈ ਗੁਰਦਾਸ ਦੀਆਂ ਵਾਰਾਂ ਵੱਲ। ਅਰਜ਼ ਕਰਨੀ ਚਾਹਾਂਗਾ ਇੱਥੇ ਸਰੀਰ ਵੱਖ ਲੱਗਦੇ ਨੇ ਪਰ ਜੋਤ ਇੱਕੋ ਵੇ। ਭਾਈ ਗੁਰਦਾਸ ਨੇ ਬੜੇ ਕਮਾਲ ਦੇ ਤਿੰਨ ਬਚਨ ਕਹੇ ਨੇ, ਉਹਨਾਂ ਦੀ ਇੱਕ ਪੌੜੀ ਹੈ ਜਿਹੜੀ ਸਾਂਝੀ ਪਹਿਲੀ ਕਰਦੇ ਹਾਂ ਕਿ ਦਸਾਂ ਪਾਤਸ਼ਾਹੀਆਂ ਦੀ ਜਿਹੜੀ ਜੋਤ ਬਾਅਦ ਵਿੱਚ ਅਸੀਂ ਕਹਿੰਦੇ ਪਏ ਹਾਂ, ਅਸਲ ਵਿੱਚ ਇਹ ਸਾਡਾ ਇਤਿਹਾਸ ਸਾਡੀ ਗੁਰਮਤ ਆਰੰਭ ਵਿੱਚ ਹੀ ਕਹਿ ਰਹੀ ਸੀ ਕਿ ਜੋਤ ਸ਼ਬਦ ਹੈ। ਸਾਹਿਬ ਨੇ ਕਿਰਪਾ ਕੀਤੀ, ਭਾਈ ਗੁਰਦਾਸ ਕਹਿੰਦੇ ਨੇ ਨਿਰੰਕਾਰ ਨਾਨਕ ਦਿਓ, ਨਿਰੰਕਾਰ ਆਕਾਰ ਬਣਾਇਆ। ਪੌੜੀਆਂ ਤੇ ਬੇਅੰਤ ਨੇ ਸਿਰਫ ਤਿੰਨ ਚੁਣੀਆਂ ਨੇ ਆਪ ਨਾਲ ਸਾਂਝ ਪਾਉਣ ਲਈ ਵੀ ਜੋਤ ਇੱਕੋ ਹੀ। ਪਹਿਲੀ ਪੰਕਤੀ ਹੈ ਨਿਰੰਕਾਰ ਨਾਨਕ ਦਿਓ, ਨਿਰੰਕਾਰ ਆਕਾਰ ਬਣਾਇਆ, ਤੇ ਇਹਦੇ ਅਰਥ ਆਧਾਰ ਬਣਾਏ ਨੇ ਗਿਆਨੀ ਹਜ਼ਾਰਾ ਸਿੰਘ ਜੀ, ਸਤਿਕਾਰਯੋਗ ਭਾਈ ਸਾਹਿਬ ਭਾਈ ਵੀਰ ਸਿੰਘ ਹੋਰਾਂ ਦੇ ਨਾਨਾ ਜੀ, ਜਿਹੜੇ ਉਹਨਾਂ ਨੇ ਅਰਥ ਕੀਤੇ। ਕਹਿੰਦੇ ਨੇ ਭਾਈ ਗੁਰਦਾਸ ਨਿਰੰਕਾਰ ਨਾਨਕ ਦਿਓ, ਇਹਦਾ ਅਰਥ ਗਿਆਨੀ ਜੀ ਕਰਦੇ ਨੇ, ਦੁਨੀਆਂ ਦੇ ਲੋਕੋ ਨਿਰਾਕਾਰ ਨੂੰ ਕਿਸੇ ਤੱਕਿਆ ਨਹੀਂ, ਗੁਰੂ ਤੇ ਭਾਵਨਾ ਬਣਾ ਕੇ ਕਹਿੰਦੇ ਨੇ ਨਾਨਕ ਦਿਓ ਦਰ ਤੇ ਗੁਰੂ ਨਾਨਕ ਦੇਵ ਆਪ ਨਿਰੰਕਾਰ ਹੈ। ਫਿਰ ਅੱਗੇ ਇਸ ਗੱਲ ਨੂੰ ਕਲੀਅਰ ਕਰਨ ਲਈ ਕਿ ਸ਼ੱਕਵਾਦੀ ਕਹੇਗਾ ਵੀ ਨਿਰੰਕਾਰ ਕਿਵੇਂ ਹੋ ਗਿਆ, ਗੁਰੂ ਨਾਨਕ ਕਹਿਣ ਲੱਗੇ ਨਹੀਂ ਨਿਰੰਕਾਰ ਆਕਾਰ ਬਣਾਇਆ, ਉਸ ਨਿਰੰਕਾਰ ਨੇ ਗੁਰੂ ਨਾਨਕ ਦਾ ਆਕਾਰ ਇੱਕ ਮਾਧਿਅਮ ਬਣਾ ਕੇ ਆਪ ਇਹਦੇ ਲਈ ਸੰਸਾਰ ਤੇ ਆ ਗਏ। ਜੋਤ ਇੱਕ ਕਿਵੇਂ ਨੇ, ਕਹਿਣ ਲੱਗੇ ਨਿਰੰਕਾਰ ਨਾਨਕ ਦਿਓ ਨਿਰੰਕਾਰ ਆਕਾਰ ਬਣਾਇਆ। ਕਹਿਣ ਲੱਗੇ ਗੁਰ ਅੰਗਦ ਗੁਰ ਅੰਗ ਤੇ ਜਾਣੋ ਗੰਗ ਤਰੰਗ ਉਠਾਇਆ, ਸ਼ਬਦ ਵਰਤੇ ਜੀ। ਕਹਿੰਦੇ ਨੇ ਗੁਰੂ ਅੰਗਦ ਦੇਵ ਜੀ ਨੂੰ ਗੁਰੂ ਨਾਨਕ ਸਾਹਿਬ ਨੇ ਆਪਣੇ ਅੰਗ ਤੋਂ ਬਣਾਇਆ ਤੇ ਉਹ ਕਹਿੰਦੇ ਨੇ ਫਿਰ ਦੋਵੇਂ ਇੱਕ ਕਿਵੇਂ ਹੋਵੇ। ਕਹਿਣ ਲੱਗੇ ਜਾਣੋ ਗੰਗ ਤਰੰਗ ਉਠਾਇਆ, ਕਹਿੰਦੇ ਨੇ ਜਿਵੇਂ ਸਮੁੰਦਰ ਦੇ ਵਿੱਚੋਂ ਲਹਿਰ ਉੱਠ ਪਵੇ ਤੇ ਅਗਿਆਨੀ ਕਹੇਗਾ ਲਹਿਰ ਵੱਖਰੀ ਏ, ਪਰ ਵੇਖਣ ਵਾਲਾ ਕਹੇਗਾ ਭੁਲੇਖੇ ਵਿੱਚ ਨਾ ਪਾਇਆ, ਇਸ ਸਮੁੰਦਰ ਨੇ ਆਪਣੀ ਮੌਜ ਵਿੱਚ ਲਹਿਰ ਪੈਦਾ ਕੀਤੀ। ਕਹਿੰਦੇ ਨੇ ਗੁਰੂ ਨਾਨਕ ਸਾਹਿਬ ਸਮੁੰਦਰ ਰੂਪ ਹੋ ਤੇ ਧੰਨ ਗੁਰੂ ਅੰਗਦ ਸਾਹਿਬ ਤੇਰੇ ਵਿੱਚੋਂ ਲਹਿਰ ਉੱਠੇ ਨੇ। ਨਿਰੰਕਾਰ ਨਾਨਕ ਦਿਓ ਨਿਰੰਕਾਰ ਆਕਾਰ ਬਣਾਇਆ, ਗੁਰ ਅੰਗਦ ਗੁਰ ਅੰਗ ਤੇ ਜਾਣੋ ਗੰਗ ਤਰੰਗ ਉਠਾਇਆ। ਕਹਿਣ ਲੱਗੇ ਅਮਰਦਾਸ ਗੁਰ ਅੰਗਦੋਂ ਜੋਤ ਸਵਰੂਪ ਚਲਤ ਦਿਖਾਇਆ। ਕਹਿੰਦੇ ਨੇ ਗੁਰੂ ਅੰਗਦ ਸਾਹਿਬ ਤੋਂ ਗੁਰੂ ਅਮਰਦਾਸ ਇਸ ਤਰ੍ਹਾਂ ਪ੍ਰਗਟ ਹੋਏ ਜਿਵੇਂ ਇੱਕ ਦੀਵੇ ਤੋਂ ਦੂਜਾ ਦੀਵਾ ਬਲਦਾ, ਤੱਕਿਓ ਦੋਨੋਂ ਤਦ ਰੂਪ ਨੇ ਸਮ ਰੂਪ ਨੇ। ਸਮੁੰਦਰ ਵਿੱਚੋਂ ਉੱਠੀ ਹੋਈ ਲਹਿਰ ਦਾ ਅਸਲਾ ਵੀ ਹੋਵੇ ਤੇ ਸਮੁੰਦਰ ਦਾ ਵੀ ਹੋਵੇ। ਕਹਿੰਦੇ ਨੇ ਭੁਲੇਖੇ ਵਿੱਚ ਕੀ ਪੈਂਦਾ, ਇਹ ਗੁਰੂ ਨਾਨਕ ਸਾਹਿਬ ਦੀ ਜੋਤ ਹੈ ਤੇ ਹਜ਼ੂਰ ਨੇ ਇੱਕ ਬਚਨ ਕਿਹਾ ਸੀ ਅੰਤਲੇ ਸਮੇਂ ਜਦੋਂ ਧੰਨ ਗੁਰੂ ਨਾਨਕ ਸਾਹਿਬ ਪ੍ਰਾਪਤ ਪਿਆਨਾ ਕੀਤਾ, ਲੋਕਾਂ ਸਮਝਿਆ ਕੋਈ ਮੜੀ ਵੱਲ ਭੱਜਿਆ ਕੋਈ ਗੋਰ ਵੱਲ ਭੱਜਿਆ, ਤੇ ਸਾਹਿਬ ਦੀ ਗੱਲ ਕਹੀ, ਕਹਿਣ ਲੱਗੇ ਬਾਬਾ ਨਾ ਮੜੀ ਨਾ ਗੋਰ ਗੁਰੂ ਅੰਗਦ ਕੇ ਹੀ ਹੈ ਮਾਹੀ, ਜੋਤ ਇੱਕੋ ਹੀ ਹੈ। ਕਹਿੰਦੇ ਨੇ ਐਵੇਂ ਝੱਲੇ ਬਣ ਕੇ ਮੜੀਆਂ ਤੇ ਕਬਰਾਂ ਵਿੱਚ ਨਾ ਭੱਜਿਓ ਕਿ ਬਾਬਾ ਇੱਥੇ ਬੈਠਾ ਹੈ। ਕਹਿੰਦੇ ਨੇ ਵੇਖੋ ਖਾਂ ਮੈਂ ਗੁਰੂ ਅੰਗਦ ਦੇਵ ਦੇ ਹਿਰਦੇ ਵਿੱਚ ਬੈਠਾ ਹਾਂ। ਬਾਬਾ ਮੜੀ ਨਾ ਗੋਰ ਗੁਰੂ ਅੰਗਦ ਕੇ ਹੀ ਹੈ ਮੈਂ। ਕਹਿਣ ਲੱਗੇ ਪੁੰਨ ਸਤ ਸੰਗਤ ਮੈਂ ਬਸਬੋ ਕਰੂੰ, ਜਾਂ ਜਿੱਥੇ ਸ਼ਬਦ ਪੜਿਆ ਜਾਂਦਾ ਸੰਗਤ ਵਿੱਚ ਮੈਂ ਉੱਥੇ ਬੈਠਾ ਹਾਂ। ਭਾਈ ਗੁਰਦਾਸ ਇਸੇ ਗੱਲ ਦਾ ਖੁਲਾਸਾ ਪੈ ਕਰਦੇ ਨੇ, ਕਹਿਣ ਲੱਗੇ ਅਮਰਦਾਸ ਗੁਰ ਅੰਗਦੋਂ ਜੋ ਜੋਤ ਸਰੂਪ ਚਲਤ ਵਰਤਾਇਆ ਉਹਨਾਂ ਨੇ ਆਪ ਪੈਦਾ ਕੀਤਾ, ਜਿਵੇਂ ਜੋਤ ਤੋਂ ਜੋਤ ਬਲੀ। ਕਹਿਣ ਲੱਗੇ ਅਮਰੋਂ ਗੁਰੂ ਅਮਰੋਂ ਗੁਰੂ ਰਾਮਦਾਸ ਅਨਹਦ ਨਾਦੋਂ ਸ਼ਬਦ ਉਠਾਇਆ। ਕਹਿੰਦੇ ਨੇ ਜਿਵੇਂ ਅਨਹਦ ਨਾਦ ਦਾ ਅਰਥ ਹੁੰਦਾ ਬਿਨਾਂ ਵਜਾਣ ਤੋਂ ਵੱਜੇ, ਇੱਥੇ ਕਹਿੰਦੇ ਨੇ ਗੁਰੂ ਅਮਰਦਾਸ ਦੇ ਕੋਲੋਂ ਗੁਰੂ ਰਾਮਦਾਸ ਇਸ ਤਰ੍ਹਾਂ ਪ੍ਰਗਟ ਹੋਵੇ ਜਿਵੇਂ ਅਨਹਦ ਨਾਦ ਨੂੰ ਵਜਾਣ ਦੀ ਲੋੜ ਨਹੀਂ, ਆਪਣੇ ਆਪ ਇੱਕ ਰਸ ਵੱਜੀ ਜਾਂਦਾ, ਉਹ ਕਿਸੇ ਦਾ ਵਜਾਇਆ ਨਹੀਂ ਵੱਜਦਾ। ਗੁਰੂ ਅਮਰਦਾਸ ਤੋਂ ਗੁਰੂ ਰਾਮਦਾਸ ਪੈਦਾ ਹੋਏ, ਰਾਮਦਾਸੋਂ ਗੁਰ ਅਰਜਨੋਂ। ਕਹਿਣ ਲੱਗੇ ਦਰਸ਼ਨ ਦਰਪਣ ਵਿੱਚ ਦਿਖਾਇਆ। ਕਹਿੰਦੇ ਨੇ ਗੁਰੂ ਰਾਮਦਾਸ ਤੋਂ ਗੁਰੂ ਅਰਜਨ ਦੇਵ ਇਸ ਤਰ੍ਹਾਂ ਪ੍ਰਗਟ ਹੋ ਗਏ ਜਿਵੇਂ ਸ਼ੀਸ਼ੇ ਦੇ ਵਿੱਚੋਂ ਪ੍ਰਤੀਬਿੰਬ ਦਿਸਦਾ ਪਿਆ। ਕਹਿੰਦੇ ਨੇ ਹੁਣ ਜੇ ਸ਼ੀਸ਼ੇ ਦੇ ਸਾਹਮਣੇ ਕੋਈ ਖਲੋਤਾ ਤੇ ਜਿਹਦਾ ਚਿਹਰਾ ਸ਼ੀਸ਼ੇ ਦੇ ਸਾਹਮਣੇ ਪ੍ਰਤੀਬਿੰਬ ਨੇ ਉਹ ਕੁਝ ਦੱਸਣਾ ਹੈ। ਕਹਿੰਦੇ ਨੇ ਗੁਰੂ ਰਾਮਦਾਸ ਜੇ ਤੇਰੇ ਸਰੂਪ ਨੂੰ ਦੇਖਣਾ ਹੋਵੇ ਤੇ ਧੰਨ ਗੁਰੂ ਅਰਜਨ ਦੇਵ ਨੂੰ ਤੱਕੀਏ, ਤੇਰਾ ਪ੍ਰਤੀਬਿੰਬ ਤੇ ਉਹਦੇ ਵਿੱਚ ਹੈ। ਅਗਲੀ ਪੰਕਤੀ ਏ, ਕਹਿਣ ਲੱਗੇ ਹਰ ਗੋਬਿੰਦ ਗੁਰੂ ਅਰਜਨੋਂ। ਛੇਵੇਂ ਪਾਤਸ਼ਾਹ ਦਾ ਜ਼ਿਕਰ ਕੀਤਾ, ਉਦੋਂ ਰੌਲਾ ਪਿਆ ਸੀ, ਇਹ ਨਾ ਸ਼ਿਕਾਰ ਖੇਡਦੇ ਨੇ ਨਾ ਘੋੜੇ ਰੱਖੇ ਨਾ ਸ਼ਸਤਰ ਰੱਖੇ, ਤੇ ਭਾਈ ਗੁਰਦਾਸ ਕਹਿੰਦੇ ਨੇ ਕਿਹੜੇ ਭੁਲੇਖੇ ਵਿੱਚ ਪੈ ਗਏ ਹੋ ਕਿ ਹਰ ਗੋਬਿੰਦ ਗੁਰ ਅਰਜਨੋਂ ਗੁਰੂ ਗੋਬਿੰਦ ਰੂਪ ਸਦਵਾਇਆ। ਇਹਦਾ ਅਰਥ ਕੀ ਕਰਾਂਗੇ, ਕਹਿੰਦੇ ਨੇ ਗੁਰੂ ਅਰਜਨ ਦੇਵ ਤੋਂ ਗੁਰੂ ਹਰ ਗੋਬਿੰਦ ਪੈਦਾ ਹੋਏ ਨੇ ਤੇ ਗੁਰੂ ਗੋਬਿੰਦ ਵੱਖਰਾ ਵੱਖਰਾ ਪਾਠ ਹੈ। ਗੁਰੂ ਦਾ ਅਰਥ ਆਪਾਂ ਪਹਿਲਾਂ ਕੀਤਾ, ਗੋਬਿੰਦ ਦਰ ਤੇ ਪਰਮੇਸ਼ਵਰ। ਕਹਿੰਦੇ ਨੇ ਮਤਾ ਸ਼ਸਤਰ ਦੇਖ ਕੇ ਭੁਲੇਖੇ ਵਿੱਚ ਪੈ ਜਾਏ, ਇਹ ਉਹੀ ਜੋਤੀ ਜਿਹਨੂੰ ਤੂੰ ਪਹਿਲਾਂ ਪੜ੍ਹ ਕੇ ਆਇਆ, ਨਿਰੰਕਾਰ ਨਾਨਕ ਦਿਓ ਨਿਰੰਕਾਰ ਆਕਾਰ ਬਣਾਇਆ। ਇਹ ਗੁਰੂ ਗੋਬਿੰਦ ਰੂਪ ਹੈ, ਹਰ ਗੋਬਿੰਦ ਗੁਰੂ ਅਰਜਨੋਂ ਗੁਰੂ ਗੋਬਿੰਦ ਰੂਪ ਸਦਵਾਇਆ। ਤੇ ਪੁੱਛਿਆ ਭਾਈ ਜੀ ਜੇ ਸਿੱਖ ਕੱਲ ਨੂੰ ਇਹ ਸਰੀਰ ਤੋਂ ਬਾਅਦ ਕਿਤੇ ਵੀ ਦੇਖਣਗੇ, ਕਹਿਣ ਲੱਗੇ ਗੁਰ ਮੂਰਤ ਗੁਰ ਸ਼ਬਦ ਹੈ, ਸਾਧ ਸੰਗਤ ਵਿੱਚ ਪ੍ਰਗਟੀ ਆਇਆ। ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਪਤਾ ਨਹੀਂ ਕਿਵੇਂ ਦੰਦੀ ਕਹਿ ਰਹੇ ਨੇ ਕਿ 12ਵਾਂ 13ਵਾਂ ਗੁਰੂ ਅੱਗੇ ਵੀ ਅਰਜ਼ ਕਰਦੀ ਹੈ। ਕਹਿਣ ਲੱਗੇ ਗੁਰਮੁਖਾਂ ਗੁਰਮੂਰਤ ਗੁਰ ਸ਼ਬਦ ਹੈ, ਸਾਧ ਸੰਗਤ ਵਿੱਚ ਪ੍ਰਗਟੀ ਆਇਆ, ਪੈਰੀ ਪੈ ਸਭ ਜਗਤ ਤਰਾਇਆ। ਜਿਹੜਾ ਸ਼ਬਦ ਦੇ ਚਰਨਾਂ ਵਿੱਚ ਡਿੱਗਿਆ ਉਹ ਭਵਜਲੋ ਪਾਰ ਹੋ ਗਿਆ। ਆਓ ਭਾਈ ਸਾਹਿਬ ਦੀ ਦੂਸਰੀ ਪੌੜੀ ਤੱਕ। ਧੰਨ ਗੁਰੂ ਗ੍ਰੰਥ ਸਾਹਿਬ ਦੇ ਲਿਖਾਰੀ ਭਾਈ ਗੁਰਦਾਸ ਕਹਿੰਦੇ ਨੇ ਕਿ ਦੁਨੀਆਂ ਦੇ ਲੋਕੋ ਇਸ ਘਰ ਵਿੱਚ ਜੋਤ ਇੱਕੋ ਜਿਹੀ। ਉਦਾਹਰਨ ਕੀ ਦਿੰਦੇ ਨੇ, ਕਹਿੰਦੇ ਨੇ ਜਿਹੜੇ ਲੋਕ ਭੁਲੇਖੇ ਵਿੱਚ ਪਾਉਂਦੇ ਨੇ ਕਿ ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਦਾ ਸਰੀਰ ਵੱਖਰਾ, ਜੋਤ ਵੱਖਰੀ ਹੈ, ਉਹਨਾਂ ਨੂੰ ਇੱਕ ਅਰਜ਼ ਕਰਨੀ, ਧੰਨ ਗੁਰੂ ਗ੍ਰੰਥ ਸਾਹਿਬ ਦੇ ਲਿਖਾਰੀ ਭਾਈ ਗੁਰਦਾਸ ਵਰਗੇ ਗੁਰਮੁਖ ਤੇ ਗੁਰਮਤ ਸਿਧਾਂਤ ਤੇ ਪਹਿਰਾ ਦੇਣ ਵਾਲੇ ਕਹਿੰਦੇ ਨੇ ਕਿ ਪਿਆਰਿਆ, ਦੁਨੀਆਂ ਦੇ ਬਾਦਸ਼ਾਹ ਤੇ ਇਸ ਪਾਤਸ਼ਾਹ ਨੂੰ ਇੱਕ ਬਰਾਬਰ ਤੁਲਨਾ ਨਾ ਦੇ। ਪੁੱਛਿਆ ਭਾਈ ਗੁਰਦਾਸ ਕਿਉਂ, ਕਹਿੰਦੇ ਨੇ ਦੁਨੀਆਂ ਦੇ ਪਾਤਸ਼ਾਹ ਦੇ ਅੰਦਰ ਬੜਾ ਮੋਹੀ, ਉਹ ਮੋਹ ਦਾ ਭਰਿਆ ਪਿਆ ਤੇ ਉਹ ਹਰ ਕਿਲੇ ਪੁੱਤਰ ਭਾਵੇਂ ਨਲਾਇਕ ਹੋਣ, ਸ਼ਰਾਬੀ ਕਵਾਬੀ ਹੋਣ, ਦਿਨ ਰਾਤ ਕੁਕਰਮ ਕਮਾਣ, ਦੁਨੀਆਂ ਦਾ ਬਾਦਸ਼ਾਹ ਯਤਨ ਕਰਦਾ ਵੀ ਪੁੱਤਰ ਦੇ ਮੋਹ ਵਿੱਚ ਆਇਆ ਹੋਇਆ ਆਪਣੇ ਘਰ ਦਾ ਰਾਜ ਬਾਹਰ ਕਿਸੇ ਦਾਸ ਕੋਲ ਨਾ ਜਾਏ, ਆਪਣੇ ਘਰ ਦਾ ਰਾਜ ਜਿਹੜਾ ਤਖ਼ਤ ਜਿਹੜਾ ਪੁੱਤਰ ਕੋਲ ਹੀ ਆਏ। ਇੱਕ ਖਿੰਦ ਵਿੱਚੋਂ ਨਿਕਲ ਲੱਗਾ, ਜਿੱਦਣ ਸਤਲੁਜ ਦੇ ਕਿਨਾਰੇ ਰੋਪੜ ਸੰਧੀ ਹੋਈ ਸੀ ਅੰਗਰੇਜ਼ਾਂ ਦੀ ਤੇ ਸ਼ੇਰੇ ਪੰਜਾਬ ਦੀ, ਕਿਤੇ ਉਸ ਦਿਨ ਹਰੀ ਸਿੰਘ ਨਲਵੇ ਦੀ ਕਿਸੇ ਨੇ ਆਵਾਜ਼ ਸੁਣੀ ਹੁੰਦੀ। ਤਵਾਰੀਖ ਨੇ ਗੱਲ ਕਹੀ, ਕਹਿੰਦੇ ਨੇ ਕਿ ਜਦੋਂ ਅੰਗਰੇਜ਼ਾਂ ਨੇ ਪੁੱਛਿਆ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਜਾਨਸ਼ੀਨ ਕੌਣ, ਤੇ ਸਵਾਲ ਪੈਦਾ ਹੋਇਆ ਤੇ ਸਰਦਾਰ ਹਰੀ ਸਿੰਘ ਨਲਵੇ ਨੇ ਕਿਹਾ, ਕਹਿਣ ਲੱਗੇ, ਹਾਂ ਤਾਂ ਮੈਂ ਖਾਲਸਾ ਦਰਬਾਰ ਦਾ, ਖਾਲਸਾ ਸਰਕਾਰ ਦਾ ਅਧਨਾ ਜਿਹਾ ਸੇਵਕ, ਪਰ ਜੇ ਮੇਰੀ ਰਾਏ ਮੰਨੋ ਤੇ ਮੈਂ ਕਹਿੰਦਾ ਹਾਂ ਇਹ ਸਿੱਖਾਂ ਨੇ ਕਈ ਸਦੀਆਂ ਲਾ ਦਿੱਤੀਆਂ, 1708 ਤੋਂ ਲੈ ਕੇ ਜਿੱਦਣ ਰਾਜ ਮਿਲਿਆ ਇੱਕ ਸਦੀ ਖੂਨ ਤੁਪਕਾ ਤੁਪਕਾ ਵਹਾਇਆ ਤਾਂ ਰਾਜ ਮਿਲਿਆ। ਮੈਂ ਚਾਹਾਂਗਾ ਕਿ ਸ਼ੇਰੇ ਪੰਜਾਬ ਤੋਂ ਜਿਹੜੇ ਨਜਾਨਸ਼ੀਨ ਨੇ ਉਹ ਪੰਜਾਂ ਨੂੰ ਥਾਪ ਦਿੱਤਾ ਜਾਏ, ਜਿਹੜੇ ਥਾਪਣਗੇ ਰਾਜਾਂ ਨੂੰ। ਵਿੱਚੋਂ ਧਿਆਨ ਸਿੰਘ ਡੋਗਰਾ ਬੋਲਿਆ, ਕਹਿਣ ਲੱਗਾ, ਨਲਵਾ ਸਾਹਿਬ ਸੋਚ ਕੇ ਗੱਲ ਕਰੋ। ਕਹਿੰਦਾ ਅੰਗਰੇਜ਼ਾਂ ਨੂੰ ਕਿ ਸ਼ੇਰੇ ਪੰਜਾਬ ਦਾ ਜਾਨਸ਼ੀਨ ਖੜਕ ਸਿੰਘ, ਕਿਉਂਕਿ ਉਹਨੂੰ ਪਤਾ ਸੀ ਇੱਕ ਚਾਲ ਤੇ ਉਹਦੇ ਅੰਦਰ ਵੀ ਪੁੱਤਰ ਮੋਵੇ। ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਲਿਖਾਰੀ ਭਾਈ ਗੁਰਦਾਸ ਕਹਿੰਦੇ ਨੇ ਦੁਨੀਆਂ ਦਾ ਬਾਦਸ਼ਾਹ ਮਰਨ ਤੋਂ ਪਹਿਲਾਂ ਚਾਹੁੰਦਾ ਮੇਰਾ ਪੁੱਤਰ ਤਖ਼ਤ ਤੇ ਬਹਿ ਜਾਏ, ਹਰ ਇੱਕ ਬਾਦਸ਼ਾਹ ਦੇ ਵਿੱਚ। ਕਹਿੰਦੇ ਨੇ ਫਿਰ ਪੁੱਤਰ ਜਦੋਂ ਤਖ਼ਤ ਤੇ ਬਹਿੰਦਾ ਸੀ, ਇਹ ਪੁਰਾਤਨ ਉਦਾਹਰਣ ਹੈ ਅੱਜ ਦੀ ਡੈਮੋਕ੍ਰੇਸੀ ਵਾਲੀ ਨਹੀਂ, ਕਹਿੰਦੇ ਪੁੱਤਰ ਨੇ ਜੇ ਪਿਓ ਦੀ ਮੌਤ ਹੋਈ ਏ ਤੇ ਜਨਾਜ਼ਾ ਉੱਠਿਆ ਨਹੀਂ, ਸੰਸਕਾਰ ਹੋਇਆ ਨਹੀਂ, ਤੇ ਫਟਾਫਟ ਜਾ ਪਹੁੰਚਿਆ ਮਸਜਿਦ ਦੇ ਅੰਦਰ, ਕਾਜ਼ੀ ਤੇ ਮੁੱਲਾ ਇਕੱਠੇ ਕੀਤਾ, ਕਹਿੰਦਾ ਮੇਰੇ ਨਾਮ ਦਾ ਖੁਤਬਾ ਪੜੋ ਕਿ ਅੱਜ ਤੋਂ ਮੈਂ ਬਾਦਸ਼ਾਹ ਵਾਂ ਤੇ ਮੇਰੇ ਬਾਪ ਦਾ ਜਿਹੜਾ ਉਹ ਰਾਜ ਜਿਹੜਾ ਉਹਦਾ ਮੈਂ ਮਾਲਕ ਹਾਂ। ਕਹਿੰਦੇ ਨੇ ਪਿਓ ਦੀ ਲਾਸ਼ ਚੁੱਕਣ ਤੋਂ ਪਹਿਲਾਂ ਪੁੱਤਰ ਆਪਣੇ ਰਾਜ ਦੀ ਦੋਹੀ ਪਿਆ ਫੇਰਦਾ ਤੇ ਅਗਲਾ ਕੰਮ ਕਰਦਾ, ਕਹਿੰਦਾ ਮੇਰੇ ਬਾਪ ਦੇ ਨਾਂ ਤੇ ਜਿਤਨੀਆਂ ਵੀ ਮੋਹਰਾਂ ਬਣੀਆਂ ਨੇ ਸਟੈਂਪਸ ਨੇ ਉਹਨਾਂ ਤੋਂ ਮੇਰੇ ਬਾਪ ਦਾ ਨਾਮ ਮਿਟਾ ਦਿਓ ਤਾਂ ਕਿ ਉਹ ਦਸਾਂ ਪਾਤਸ਼ਾਹੀਆਂ ਦੀ ਜੋਤ ਹੈ। ਕਹਿਣ ਲੱਗੇ ਨਾਮ ਮਿਟਾ ਦਿਓ, ਬਾਪ ਦੇ ਨਾਂ ਤੇ ਪੁੱਤਰ ਦੇ ਨਾਂ ਦੀ ਮੋਹਰ ਚੱਲੀ। ਕਹਿੰਦੇ ਨੇ ਉਸ ਤੋਂ ਅਗਲਾ ਕੰਮ ਕੀਤਾ, ਕਹਿੰਦਾ ਜਿੰਨੇ ਬਾਪੂ ਦੇ ਨਾਂ ਦੇ ਸਿੱਕੇ ਨੇ ਉਹਨਾਂ ਨੂੰ ਟਕਸਾਲ ਵਿੱਚ ਢਾਲ ਕੇ ਦੁਬਾਰਾ ਬਣਾਏ ਜਾਣ ਤੇ ਮੇਰੀ ਮੋਹਰ ਮੇਰੇ ਨਾਂ ਦੇ ਥੱਲੇ ਚੱਲਣ। ਤੇ ਭਾਈ ਗੁਰਦਾਸ ਕਹਿੰਦੇ ਨੇ ਦਸਾਂ ਪਾਤਸ਼ਾਹੀਆਂ ਦੀ ਜੋਤ ਸੰਬੰਧੀ, ਕਹਿੰਦੇ ਨੇ ਵਾਹ ਮੇਰੇ ਸਤਿਗੁਰੂ ਤੇਰੇ ਘਰ ਦਾ ਖੇਡ ਕੋਈ ਹੋਰ ਹੈ। ਕਹਿੰਦੇ ਨੇ ਇੱਥੇ ਪੁੱਤਰ ਦਾ ਮੋਹ ਨਹੀਂ, ਸਾਹਮਣੇ ਦੋਨੋਂ ਦੋ ਪੁੱਤਰ ਖਲੋਤੇ ਨੇ ਤੇ ਦੋਨਾਂ ਨੂੰ ਇਸ਼ਾਰਾ ਕਰਕੇ ਜਦੋਂ ਸੰਸਾਰ ਦੇ ਲੋਕ ਕਹਿੰਦੇ ਨੇ ਬਾਬਾ ਨਾਨਕਾ ਕਿ ਇਸ ਤਖ਼ਤ ਦਾ ਇਸ ਗੱਦੀ ਦਾ ਮਾਲਕ ਤੂੰ ਪੁੱਤਰਾਂ ਨੂੰ ਬਣਾਈ, ਵਾਹ ਮੇਰੇ ਪਾਤਸ਼ਾਹ ਕਹਿੰਦੇ ਨੇ ਨਹੀਂ ਮੈਂ ਆਪਣੇ ਪੁੱਤਰ ਨੂੰ ਹੀ ਬਣਾ ਕੇ ਚੱਲਿਆ, ਮੇਰਾ ਪੁੱਤਰ ਲੈਣਾ ਹੈ। ਪਿਆਰਾ ਸਿੰਘ ਪਦਮੇ ਤੇ ਲਿਖਦੇ ਨੇ ਰਿਸ਼ਤੇਦਾਰਾਂ ਨੇ ਕਿਹਾ ਕਿਉਂ, ਖੂਨ ਦਾ ਰਿਸ਼ਤਾ ਤਾਂ ਬਾਬਾ ਸ੍ਰੀ ਚੰਦ ਤੇ ਲਖਮੀ ਦਾਸ ਨਾਲ, ਉੱਥੇ ਹੱਥ ਵਿੱਚ ਇੱਕ ਟਕਾ ਪਕੜ ਕੇ ਹੀ ਕਿਹਾ ਸੀ ਮੇਰੇ ਬੱਚਿਓ ਮੈਨੂੰ ਦੱਸੋ ਮੇਰੀ ਖੱਤ ਦੀ ਤਲੀ ਤੇ ਕੀ ਹੈ। ਇੱਕ ਨੇ ਕਿਹਾ ਸੀ ਬਾਪੂ ਟਕਾ, ਦੂਜੇ ਨੇ ਕਿਹਾ ਕਿਉਂ ਬੁਝਾਰਤਾ ਪਾਉਂਦੇ ਹੋ, ਇੱਕ ਟਕਾ ਹੀ ਹੈ, ਤੇ ਆਵਾਜ਼ ਦਿੱਤੀ ਬੇਟਾ ਲੈਣਾ ਮੇਰੇ ਹੱਥ ਵਿੱਚ ਕੀ ਹੈ। ਚਰਨਾਂ ਤੇ ਡੇਗ ਕੇ ਕਹਿੰਦਾ ਮੇਰੇ ਕੋਲ ਤਾਕਤ ਨਹੀਂ, ਦੱਸ ਸਕਾਂ ਤੇਰੇ ਹੱਥ ਵਿੱਚ ਕੀ ਕੋਈ। ਕਹਿੰਦੇ ਨੇ ਪੁੱਤਰ ਕਹਿੰਦੇ ਪਏ ਨੇ ਟਕਾ ਹੈ, ਕਹਿੰਦੇ ਨੇ ਦਾਤਾ ਪੁੱਤਰਾਂ ਨੂੰ ਕੇਵਲ ਇਹ ਤਲੀ ਤੇ ਰੱਖਿਆ ਹੋਇਆ ਟਕਾ ਦਿਸਦਾ ਹੈ। ਕਹਿੰਦੇ ਤੂੰ ਬੋਲ ਕੇ ਦੱਸ। ਕਹਿੰਦਾ ਮੇਰੇ ਕੋਲ ਜ਼ਬਾਨ ਨਹੀਂ ਮੈਂ ਦੱਸ ਸਕਾਂ। ਭਰੀ ਬਰਾਦਰੀ ਵਿੱਚ ਕਹਿਣ ਲੱਗੇ ਦਾਤਾ ਤੇਰੇ ਹੱਥ ਵਿੱਚ ਗਿਆਨ, ਤੇਰੇ ਹੱਥ ਵਿੱਚ ਧਿਆਨ, ਤੇਰੇ ਹੱਥ ਵਿੱਚ ਨੌ ਨਿਧਨ, ਤੇਰੇ ਹੱਥ ਵਿੱਚ ਭਗਤੀ, ਤੇਰੇ ਹੱਥ ਵਿੱਚ ਸ਼ਕਤੀ। ਅਖੀਰ ਤੇ ਗੱਲ ਮੁਕਾ ਕੇ ਕਹਿੰਦੇ ਨੇ ਕਰੋੜਾਂ ਜਨਮਾਂ ਦੇ ਰੁਲਦੇ ਟੁੱਟੇ ਰੱਬ ਤੋਂ ਜੀਵਾਂ ਨੂੰ ਇੱਕ ਖਿੰਨ ਵਿੱਚ ਮਿਲਾਉਣ ਦੀ ਤਾਕਤ ਤੇਰੇ ਹੱਥ ਵਿੱਚ ਹੈ। ਸਾਹਿਬ ਨੇ ਕਿਹਾ ਦੇਖੋ ਹੁਣ ਇਹ ਪੁੱਤਰ ਮੈਨੂੰ ਸਮਝਿਆ ਕਿ ਇਹ ਸਮਝੇ ਪੁੱਤਰ ਦਾ ਮੋਹ ਨਹੀਂ, ਸਤਿਗੁਰੂ ਨੇ ਜੇ ਸਰੀਰ ਤਿਆਗਣਾ ਚੋਲਾ ਅਜੇ ਤਿਆਗਿਆ ਨਹੀਂ, ਤੇ ਪਹਿਲਾਂ ਆਵਾਜ਼ ਦਿੱਤੀ ਹੈ ਲੈਣਿਆ اج تو بعد اس تخت دا مالک تو میں گورے چیلے رہ راس کی نانک سلامت تھیو دے شہ ٹکا دتوس جیو دے دنیا دے بادشاہ مر کے تک چر دے نے اس بادشاہ نے چوڑا بدلن تو پہلے چیلے نو متھا ٹیک دیتا ہے تاکہ وہ جوت ایک کیویں وی اس تو اگے کہندے نے دنیا دے بادشاہ دا پتر ہی تخت دا مالک ہے پر ایتھے مری چوئی باہر سٹن والا سیوک مالک بن گیا اج گرو انگد صاحب تخت تے بیٹھے نہیں اے نہیں کیا بھی اج تو بعد نانک شبد ختم جب جی نہیں پڑھی جائے گی میں بانی اچارنا کہن لگے سکہ اوہی چلے گا جڑا کرتار پور دی ترتی تے میرا باپو چلا کے گئے اس سکے نو مٹایا نہ جائے جدو آپ بانی اچارن لگے تے سکہ کیڑا تخت سکہ کیڑا سی نانک شبد ورتیا کتے بھی گرو گرنتھ صاحب وچ اے نہیں شبد ورتیا کہے انگد ایک جوت ہون دا سب تو وڈا پرمان اے وے کہ گرو نے نانک شبد ورتیا انگد امرداس رام داس نہیں متا کوئی ویکھ کے کہہ دے بھی شاید کہ گرو انگد صاحب تے گرو نانک وکھ جوت ایک ہے ایک شبد ایکو تخت ہے وہی تخت ٹکسال کیڑی ہے ست سنگت سکہ کیڑا ہے نانک نام تے دوئی کدی اتنے یہ نہیں کیا بابے نانک دی دوئی تا فری کہن لگے دے گھر وچ دوئی جیڑی ہے کیول ایک اکال پرکھ دی بھائی گرداس دی برچنا پڑھو کہ دساں پاتشاہاں دی جوت ایک ہے کہن لگے دنیاوا پاتشاہ ہوئے مرے دے پتہ پاتشاہی دوئی پھیرا اپنی حکمی بندے سب سپاہی کتبہ جائے پڑھائے دا قاضی ملا کرے اوگائی ٹکسالہ سکہ پوے حکمے وچ سپیدی سیائی اگے کہن لگے مال ملک اپنائے دا تخت بتخت چڑھ بے پرواہی کہندے دنیا دے لوگو باپ آنے کر ریت ہے دساں پاتشاہیاں دی ریت کی تھی باپ آنے کر ریت ہے گرمک گاڑی راہ چلائی ایک دو ہی جے گرو نے کیا کہ بانی آرمب کرن تو پہلا ایک اوہنکار تے گرو امرداس ٹکے گرو انگد دیو ٹکے تے شبد لکھا ایک اوہنکار جے گرو ارجن دیو آئے سکمری اچاری تے دو ہی ایک اوہنکار جے کلگی والا آیا باڑی لکھن لگا تے شبد ورتیا ایک اوہنکار واہگرو جی کی فتح دو ہی کیول ایک اوہنکار دی ہے جوت ایک ہے ایک دو ہی ٹکسال ایک ٹکسال کیول ایک ساتھ سنگت ہے کوئی وکھرا اڈمبر نہیں ہن بھاویں سی کہہ لگ پئے من نوں بڑا دکھ لگدا ہے سن کے چپ کر جائیدا ہے من بھر لیدا ہے یہ سارے مہاپرشاں دے سارے سات سنگی نہیں یہ اپنے سنگی نہیں وہ گرمکھو ایتھے تا ایک سکہ تے ایک ہی ٹکسال ہے وہ ٹکسال سی گرو نانک صاحب دی چلائی ساتھ سنگت ایک دو ہی ٹکسال ایک ٹکا تخت سچا درگاہی گرمک سکھ پھل داد الہی کہندے اے جوت انہاں نوں ملی جڑے رب دی داد دے پاتر بنے اس تو اگے تیسرا پرمان ہے بھائی گرداس جی دی باڑی وچوں کہ جوت ایک ہے تے شاید ایک واری عرض کیتا سی ہندوستان دی دھرتی تے راج ستا ایک بڑی وڈی چیز ہے رب میر کرے کتے دھرمیاں دے ہتھ وچ آوے اسی جے کہہ دیے راج دی کوئی لوڑ نہیں ایک تھان بولدے ہاں بڑی سونی گل کہ کسے نے بھاویں صاحب نے جدو بندگی دی گل کیتی راج مد نوں نندے ہے جے راج نہ ہوندا تے چیتے رکھ دو اج ہرمندر صاحب تے سونا نہیں سی چڑھیا ہونا جے سکھا تیرا راج نہ ہوندا تے کدی گجری وچ گئے کوئی دروازے پرت کے موڑ کے لیا کے درشنی جوڑی وچ پھٹ کیویں ہوندے راج گرمت نے پروان کیتا ہے پر راج مد نوں نہیں سر سچے پاتشاہ مہاراج جی دے پیارے سکھ بھائی گرداس نے گل کہی ساڈے پھوکے راج نے گرمت سدھانت نو جنی ٹھوکر آس جدن وی اسی کہنے سکھاں دا راج جدن گرمت سدھانت او رول دے نے شاید انہیں کدی ہو رلد سکھ دھرم جدن وی پربلت ہوئے کیول لہر نال ہویا لہر تو بنا سکھ جڑے نے اویسلے ہو جاندے نے یہ حقیقت ہے تائی انہیں رتن سنگھ بنگو نے گل کہی سی کہندا جات گوت سنگن کی دنگا دنگا ہی ان گرتے منگا کہنے گل چلتی رہ تے یہ اگے پنگرتے نے بہتے تھی وہ شبد ورتیا سی منو ساڈی داتری اسی منو دے سوئے جے منو وڈے گا نہیں تے چھولے اتنے پنگر لگے کہ ایک لہر سی بھائی گرداس نے کمال دے بچن کہن لگے دنیا دے لوگوں گرو ہرگوبند صاحب نو سوال کیتا جا رہے سکھ بیٹھے نے اجے بھی پنجاب دی دھرتی تے بارواں تیرواں گرو چلائی بیٹھے ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਨਹੀਂ ਹੁੰਦੇ। ਚੰਦੋਵੇ ਬਾਬੇ ਦੇ ਸਿਰ ਤੇ ਝੁਲਦੇ ਨੇ। ਨਾਮਧਾਰੀ ਸੰਪਰਦਾ ਜਿਹਨੂੰ ਆਪਾਂ ਕਹਿੰਦੇ ਇਹਨੂੰ ਦਵੈਸ਼ ਨਾ ਸਮਝਿਓ। ਹਾਂ, ਆਪਣਾ ਗੁਰੂ ਕੋਈ ਥਾਪ ਕੇ ਸਾਡੇ ਵੱਲੋਂ 15ਵਾਂ ਬਣ ਜਾਏ, 17ਵਾਂ 18ਵਾਂ ਬਣ ਜਾਏ, ਪਰ ਗੁਰੂ ਨਾਨਕ ਦੀ ਜੋਤ ਨੂੰ ਕਹਿਣਾ ਕਿ ਇਹ ਜੋਤ ਜਿਹੜੀ ਹੈ ਉਹੀ ਤੁਰੀ ਹੁੰਦੀ ਹੈ। ਭਾਈ ਗੁਰਦਾਸ ਨੂੰ ਪੜ੍ਹੋ, ਉਹ ਕਹਿੰਦੇ ਨੇ ਪੰਜ ਪਿਆਲੇ ਪੰਜ ਪੀਰ ਛੱਠਵ ਪੀਰ ਬੈਠਾ ਗੁਰ ਭਾਰੀ। ਵਿਤਕਰਾ ਨਾ ਸਮਝਿਓ, ਬਾਣੀ ਤੋਂ ਬਾਹਰ ਨਹੀਂ। ਪੰਜ ਪਿਆਲੇ ਕਿਹੜੇ ਨੇ? ਸੱਤ, ਸੰਤੋਖ, ਦਇਆ, ਧਰਮ ਤੇ ਧੀਰਜ। ਇਹ ਪੰਜਾਂ ਗੁਰੂ ਸਾਹਿਬਾਨਾਂ ਦੀ ਕਮਾਈ। ਪੰਜ ਪਿਆਲੇ ਪੰਜ ਪੀਰ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਤੱਕ ਪੰਜ ਪੀਰ, ਪੰਜ ਪਿਆਲੇ ਪੰਜ ਪੀਰ ਛੱਠਮ ਪੀਰ ਬੈਠਾ ਗੁਰ ਭਾਰੀ। ਜੋਤ ਹੋਈ ਆ ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ। ਉਹ ਗੁਰੂ ਅਰਜਨ ਦੇਵ ਨੇ ਕਾਇਆ ਪਲਟੀ ਹੈ ਕਿਹੜੀ? ਜਿਹਨੂੰ ਸੱਤ ਸੱਤਾ ਬਲਵੰਡ ਕਹਿੰਦੇ ਨੇ, ਸਹਿ ਕਾਇਆ ਫਿਰ ਪਲਟੀ ਹੈ। ਕਹਿਣ ਲੱਗੇ ਪੰਜ ਪਿਆਲੇ ਪੰਜ ਪੀਰ ਛੱਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ। ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ। ਤੇ ਮੈਂ ਇੱਕ ਸਵਾਲ ਉਹਨਾਂ ਨੂੰ ਕਰਨਾ ਚਾਹੁੰਦਾ, ਇਸ ਵਾਰ ਦੀ ਪੌੜੀ ਦੇ ਅਧਾਈ ਨੇ ਭਾਈ ਗੁਰਦਾਸ ਕਹਿੰਦੇ ਨੇ, ਸੋਢੀਆਂ ਦੇ ਘਰ ਗੁਰਤਾ ਗੱਦੀ ਦੀ ਪੀੜੀ ਚੱਲੀ ਹੈ, ਨਾ ਕਿਸੇ ਹੋਰ ਬਾਬੇ ਦੇ ਘਰ, ਜੇ ਵੀ ਮੰਨ ਲਓ। ਕਹਿਣ ਲੱਗੇ ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਾਰੂ ਪਕਾਰੀ ਤੇ ਅੱਗੇ ਪੁੱਛੋ। ਕਹਿਣ ਲੱਗੇ ਪੁੱਛਣ ਸਿੱਖ ਅਰਦਾਸ ਕਰ, ਗਿਆਨੀ ਹਜ਼ਾਰਾ ਸਿੰਘ ਦੇ ਅਰਥ ਕਰਦੇ ਨੇ, ਪੁੱਛਣ ਸਿੱਖ ਅਰਦਾਸ ਕਰ। ਸਿੱਖ ਚਰਨਾਂ ਵਿੱਚ ਖਲੋ ਕੇ ਕਹਿੰਦੇ ਨੇ, ਗੁਰੂ ਹਰਗੋਬਿੰਦ ਸਾਹਿਬ ਜੀ ਛੇ ਮਹਿਲਾਂ ਤੱਕ ਦਰਸ਼ ਨਿਹਾਲੀ, ਜਿਹਨੂੰ ਅਸੀਂ ਮਹਲਾ ਸ਼ਬਦ ਵਰਤਦੇ ਹਾਂ, ਉਹਨਾਂ ਨੇ ਕਿਹਾ ਛੇ ਮਹਿਲਾਂ ਤੱਕ ਦਰਸ਼ ਨਿਹਾਲੀ ਕਿ ਛੇ ਪਾਤਸ਼ਾਹੀਆਂ ਤੱਕ ਦਰਸ਼ਨ ਕੀਤੇ ਨੇ। ਪ੍ਰਿੰਸੀਪਲ ਸੁਖਬੀਰ ਸਿੰਘ ਹੋਰਾਂ ਨੇ ਦੋ ਕਿਤਾਬਾਂ ਲਿਖੀਆਂ, ਚਲਾਣਾ ਕਰ ਗਏ ਕਿ ਕਥਾ ਪੁਰਾਤਨ ਇਉਂ ਸੁਣੀ। ਉਸ ਕਿਤਾਬ ਵਿੱਚ ਸਭ ਤੋਂ ਪਹਿਲਾਂ ਦਬਸਤਾਨ ਨੇ ਮਜ਼ਹਬ ਦਾ ਉਹਨੇ ਜ਼ਿਕਰ ਕੀਤਾ। ਉਹਦੇ ਵਿੱਚ ਉਹ ਲਿਖਦੇ ਨੇ ਕਿ ਗੁਰੂ ਹਰਗੋਬਿੰਦ ਸਾਹਿਬ ਦਾ ਸਮਕਾਲੀ ਹੈ ਮੋਸਨ ਪਾਨੀ, ਤੇ ਜਦੋਂ ਕਹਿੰਦੇ ਨੇ ਮੈਨੂੰ ਚਿੱਠੀ ਪਿੱਤਰ ਲਿਖਦੇ ਹੁੰਦੇ ਸਨ ਤੇ ਨਾਨਕ ਸ਼ਬਦ ਪਾਉਂਦੇ ਹੁੰਦੇ ਸਨ ਦਰਦੇ। ਜੋਤ ਹੋਈ ਹੈ, ਪੁੱਛਣ ਸਿੱਖ ਅਰਦਾਸ ਕਰ। ਸਿੱਖ ਲੋਕ ਹੈ ਗੁਰੂ ਹਰਗੋਬਿੰਦ ਸਾਹਿਬ ਜੀ, ਅੱਜ ਵੀ ਸ਼ੰਕਾ ਪੈਦਾ ਹੋ ਗਿਆ ਤੇ ਮੈਂ ਸੋਚਣਾ ਵੀ ਹੋ ਸਕਦਾ ਕਿ ਉਸ ਵੇਲੇ ਰੌਲਾ ਇੰਨਾ ਪੈ ਗਿਆ, ਤਿਰਤੀਆ ਦਾ ਪੁੱਤਰ ਮਿਹਰਵਾਨ ਆਪਣਾ ਡਮਰੂ ਵਜਾ ਰਿਹਾ ਸੀ, ਧੀਰਮਲ ਆਪਣੀ ਗੱਲ ਕਰਦਾ ਪਿਆ ਸੀ। ਇੱਧਰ ਆਪਾਂ ਤੱਕਦੇ ਹਾਂ ਜਦੋਂ ਦੋ ਗੁਰੂ ਘਰੋਂ ਨਿਕਲ ਕੇ ਆਪਣੀ ਮੰਜੀ ਦਾ ਦਾਅਵਾ ਕਰਦੇ ਨੇ, ਹੋ ਸਕਦਾ ਸਿੱਖਾਂ ਦੇ ਮਨ ਵਿੱਚ ਸ਼ੰਕਾ ਹੋਇਆ ਹੋਵੇ, ਪੁੱਛ ਲਿਆ ਹੋਵੇ ਗੁਰੂ ਹਰਗੋਬਿੰਦ ਸਾਹਿਬ ਇਹ ਕੀ ਖੇਡ ਵਾਪਰਦੀ ਪਈ ਹੈ? ਛੇ ਪਾਤਸ਼ਾਹੀਆਂ ਤੱਕ ਤਾਂ ਯਕੀਨ ਹੈ, ਉਹੀ ਜੋ ਤੇ ਅਗਾਂਹ ਕੀ ਬਣੇਗਾ? ਆਪਾਂ ਵੀ ਅੱਜ ਕਹਿੰਦੇ ਹਾਂ ਜਦੋਂ ਕਿਤੇ ਡਿੱਗੀਏ ਵੀ ਅਗਾਂਹ ਕੌਮ ਦਾ ਕੀ? ਮੇਰੇ ਗੁਰੂ ਹਰਗੋਬਿੰਦ ਸਾਹਿਬ ਨੂੰ ਪੁੱਛਦੇ ਨੇ, ਪੁੱਛਣ ਸਿੱਖ ਅਰਦਾਸ ਕਰ, ਛੇ ਮਹਿਲਾਂ ਤੱਕ ਦਰਸ਼ ਨਿਹਾਰੀ। ਤੇ ਕਹਿਣ ਲੱਗੇ ਅਗੰਮ ਅਗੋਚਰ ਸਤਿਗੁਰੂ, ਜਦੋਂ ਅਗੰਮ ਅਗੋਚਰ ਦੋ ਸ਼ਬਦ ਆਏ ਨੇ ਤੇ ਸ਼ੱਕ ਨਾ ਕਰੀ, ਤੇਰਾ ਸਤਿਗੁਰੂ ਆਉਣ ਵਾਲੇ ਸਮੇਂ ਤੋਂ ਜਾਣੂ ਆ, ਆਪਣੇ ਵਰਗਾ ਨਾ ਜਾਣੀ। ਅਜੇ ਬਾਬਰ ਨੇ ਹਮਲਾ ਨਹੀਂ ਕੀਤਾ ਤੇ ਬਾਬਾ ਨਾਨਕ ਪਹਿਲੇ ਲਾਲੋ ਦੀ ਕੁੱਲੀ ਚ ਬੋਲ ਕੇ ਕਹਿੰਦਾ ਸੀ, ਲਾਲੋ ਆਵਣ 78 ਜਾਣ 97। ਹੁਣ ਅਸੀਂ ਭਾਵੇਂ ਅਰਥ ਜੋ ਮਰਜ਼ੀ ਕਰੀ ਜਾਈਏ, ਆਵਣ 78 ਜਾਣ 97 ਹੋਰ ਪਿਉੜ ਸੀ। ਮਰਦ ਕਾ ਚੇਲਾ ਗਮ ਅਗੋਚਰ ਹੋਵੇ, ਜਿਹੜਾ ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਏ ਸੀ, ਸੱਚ ਕੀ ਵੇਲਾ, ਝੂਠ ਤੇ ਹੈ ਹੀ ਨਹੀਂ। ਫਿਰ ਉਹਨਾਂ ਇੱਕ ਬਚਨ ਕਿਹਾ ਹੋਰ, ਕਹਿੰਦੇ ਨੇ ਹਿੰਦੁਸਤਾਨ ਮੇਰੀ ਗੱਲ ਚੇਤੇ ਕਰੇਗਾ। ਤੇ ਮੈਂ ਸੋਚਣਾ ਹੁੰਦਾ ਵੀ ਉਹ ਗੱਲ ਕੇਵਲ ਉਸ ਸਮੇਂ ਤੱਕ ਸੀ, ਨਹੀਂ ਉਹ ਤੇ ਕਹਿਣ ਲੱਗੇ ਇਹਨਾਂ ਕੋਲ ਤਿਆਰੀ ਕੋਈ ਨਹੀਂ ਮਹਾਰਾਜ। ਕਿਉਂ? ਕਹਿੰਦੇ ਨੇ ਇਹ ਸਾਰਾ ਦਿਨ ਨਸ਼ੇ ਵਿੱਚ ਧੁੱਤ ਰਹਿੰਦੇ ਨੇ, ਐਸ਼ੋ ਆਰਾਮ ਵਿੱਚ ਖਚਤ ਨੇ। ਇਹ ਲੋਕ 1 ਲੱਖ ਲੈਣ ਬੈਠੀਆਂ, 1 ਲੱਖ ਲੈਣ ਖੜੀਆਂ, ਜਿਨ੍ਹਾਂ ਦੇ ਸਗਣ ਹੀ 1 ਲੱਖ ਰੁਪਈਏ ਨੇ, ਇਹ ਘਰਾਂ ਵਿੱਚੋਂ ਨਿਕਲ ਕੇ ਸੇਜਾਂ ਤੋਂ ਨਿਕਲ ਕੇ ਹਿੰਦੁਸਤਾਨ ਵਿੱਚ ਮੁਕਾਬਲਾ ਕਰ ਜਾਣਗੇ? ਹਿੰਦੁਸਤਾਨ ਨੂੰ ਗੋਰੀ ਨੇ ਖਤਮ ਕਰ ਦਿੱਤਾ, ਕਹਿੰਦੇ ਨੇ ਸਿਆਣੇ, ਇੱਕ ਮੁਹੰਮਦ ਗੋਰੀ ਆਉਂਦਾ ਰਿਹਾ, ਦੂਜਾ ਇਸਤਰੀ ਵਿੱਚ ਖਚਤ ਰਹੇ ਤੇ ਹਿੰਦੁਸਤਾਨ ਤਬਾਹੀ ਹੋ ਗਈ। ਬਾਬਾ ਜੀ ਨੇ ਉੱਤੇ ਸ਼ਬਦ ਵਰਤਿਆ, ਕਹਿਣ ਲੱਗੇ ਮਾਰ ਖਾਣਗੇ ਤੇ ਜਦੋਂ ਇਹਨਾਂ ਦੇ ਸਰੀਰ ਕੱਪੜੇ ਦੀ ਤਰ੍ਹਾਂ ਪਾਟਣਗੇ ਉਦੋਂ ਰੋ ਕੇ ਚੇਤੇ ਕਰਨਗੇ। ਬਾਬਾ ਸਾਚੀ ਕਹਿੰਦਾ ਸੀ ਤੇ ਸਿੱਖ ਵੀ ਇਹੀ ਕਹਿੰਦੇ ਨੇ ਜਦੋਂ ਪੈਂਦੀਆਂ ਨੇ। ਬਾਬਾ ਜੀ ਕਹਿੰਦੇ ਨੇ, ਕਾਇਆ ਕੱਪੜ ਟੁੱਕ ਟੁੱਕ ਹੋਸੀ, ਤੇ ਅਗਲਾ ਬਚਨ, ਹਿੰਦੁਸਤਾਨ ਸਮਾਜ ਸੀ ਬੋਲਾ ਬੋਲਾ ਕਰ, ਤੇ ਮੇਰੇ ਬੋਲ ਨੂੰ ਉਦੋਂ ਚੇਤੇ ਕਰਨਗੇ ਤੇ ਮੈਂ ਤੈਨੂੰ ਅੱਜ ਕਹਿੰਦਾ ਪਿਆ ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ, ਸੱਚ ਕੀ ਬੋਲਾ, ਅਗੰਮ ਅਗੋਚਰ ਸਤਿਗੁਰੂ ਹੈ। ਕਹਿਣ ਲੱਗੇ ਅਗੰਮ ਅਗੋਚਰ ਸਤਿਗੁਰੂ ਬੋਲੇ ਮੁੱਖ ਤੇ ਸੁਣੋ, ਸੰਸਾਰੀ ਤੁਹਾਡੇ ਸਵਾਲ ਦਾ ਉੱਤਰ ਦੇਣਾ ਗ੍ਰਿਸ਼ਤੀ ਸਿੱਖੋ, ਤੇ ਆਪ ਗੁਰੂ ਦੇਵ ਗ੍ਰਿਸ਼ਤੀ ਨੇ। ਕਹਿੰਦੇ ਨੇ ਹੇ ਸੰਸਾਰੀਓ, ਹੇ ਗ੍ਰਿਸ਼ਤੀਓ, ਤੇ ਸੰਸਾਰੀ ਜਦੋਂ ਸ਼ਬਦ ਆਇਆ ਇੰਝ ਲੱਗਦਾ ਕਿ ਜਿਵੇਂ ਮਨ ਕੋਈ ਖਿੜਿਆ ਹੋਇਆ ਪੁੱਛਦਾ ਸੀ ਕਿ ਸਤਿਗੁਰੂ ਅਗਾਂਹ ਕੀ ਬਣੇਗਾ। ਅਗਾਂਹ ਅਗੋਚਰ ਸਤਿਗੁਰੂ ਬੋਲੇ ਮੁਕਤੇ ਸਰਵ ਸੰਸਾਰੀ। ਕਹਿਣ ਲੱਗੇ ਪਹਿਲੀ ਗੱਲ, ਨਾ ਬੇਦੀ ਨਾ ਤ੍ਰੇੜ ਤੇ ਨਾ ਭੱਲੇ। ਕਹਿਣਗੇ ਇਹ ਕੋਈ ਦਾਵਾ ਨਹੀਂ ਕਰਨਗੇ, ਕਿਉਂਕਿ ਕਲਯੁਗ ਪੀੜ੍ਹੀ ਸੋਢੀਆਂ ਅਵਚਲ ਨੀਵ ਉਸਾਰ ਖਲਾਏ। ਕਹਿੰਦੇ ਗੱਦੀ ਜਿਹੜੀ ਰਹਿਣੀ ਹੈ ਸੋਢੀਆਂ ਦੇ ਘਰ ਰਹਿਣੀ ਹੈ। ਅਖੀਰ ਤੇ ਕਹਿਣ ਲੱਗੇ ਤੁਸੀਂ ਪੁੱਛਿਆ 6 ਮਹਿਲਾਂ ਤੱਕ, ਕਹਿ ਲੱਗੇ ਕਿ ਯੁਗ ਯੁਗ ਸਤਿਗੁਰ ਧਰੇ ਅਵਤਾਰੀ। ਇੱਥੇ ਯੁਗ ਦਾ ਅਰਥ ਹੈ ਦੋ, ਦੋ ਹੀ ਸ਼ਬਦ ਵਰਤਿਆ, ਯੁਗ ਯੁਗ ਦੋ ਤੇ ਦੋ ਚਾਰ, 6 ਸਰੀਰ ਵਿੱਚ ਜੋਤ ਵਿਚਰ ਰਹੀ ਹੈ 6ਵੇਂ ਵਿੱਚ, ਤੇ 4 ਸਰੀਰਾਂ ਵਿੱਚ ਹੋਰ ਵਰਤੇਗੀ, ਤੇ 4 ਸਰੀਰਾਂ ਤੋਂ ਬਾਅਦ 10 ਸਰੀਰ ਪੂਰੇ ਹੋਣਗੇ ਤੇ ਫਿਰ ਬਣੇਗੀ 10 ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਭਾਈ ਗੁਰਦਾਸ ਕਹਿੰਦੇ ਨੇ 10 ਸਰੀਰ, ਤੇ ਜਦੋਂ ਕਿਤੇ ਪੜ੍ਹੋ ਭਾਈ ਨੰਦ ਲਾਲ ਜੀ ਦੀ ਗੁਰੂ ਗੋਬਿੰਦ ਸਿੰਘ ਦੀ ਮੋਹਰ ਲਵਾਲੀ ਹੈ, ਉਹ ਕਹਿੰਦੇ ਨੇ ਸ੍ਰੀ ਨਾਨਕ ਅੰਗਦ ਕਰਮਾਨਾ, ਅਮਰਦਾਸ ਅੰਗਦ ਪਹਿਚਾਨਾ, ਅਮਰਦਾਸ ਰਾਮਦਾਸ ਕਹਾਇਓ। ਕਹਿਣ ਲੱਗੇ ਸਾਧ ਲਖਾ ਮੂੜ ਨਹੀਂ ਪਾਇਆ, ਕਰਨੀ ਵਾਲਿਆਂ ਨੂੰ ਪਤਾ ਲੱਗ ਗਿਆ ਜੋਤ ਉਹੀ ਹੈ। ਕਹਿਣ ਲੱਗੇ ਭਿੰਨ ਭਿੰਨ ਸਭ ਨੂੰ ਕਰ ਜਾਣਾ, ਇੱਕ ਰੂਪ ਕਿਹਨੂੰ ਪਹਿਚਾਨਾ, ਜਿਨ ਜਾਣਾ ਤਿੰਨੀ ਸਿਧਪਾਈ, ਬਿਨ ਜਾਣੇ ਸਿਧਾਤ ਨਾ ਆਈ। ਜਿਹਨੇ ਜਾਣਿਆ ਇੱਕ ਜੋਤ ਉਹਨੂੰ ਸਫਲਤਾ ਮਿਲੇਗੀ, ਜਿਹਨੇ ਨਹੀਂ ਜਾਣਿਆ ਕਹਿੰਦੇ ਨੀ ਯਤਨ ਕਰੀ ਜਾ ਸਫਲ ਨਹੀਂ ਹੋਵੇਗਾ। ਸਾਹਿਬ ਨੇ ਫਿਰ ਉੱਥੇ ਭਾਈ ਸਾਹਿਬ ਭਾਈ ਨੰਦ ਲਾਲ ਨੇ ਕਲਮ ਚੁੱਕੀ, ਉਹ ਕਹਿਣ ਲੱਗੇ ਹਮੂ ਗੁਰੂ ਗੋਬਿੰਦ ਸਿੰਘ ਹਮੂ ਨਾਨਕ ਅਸਤ ਤੱਕਿਓ, 10 ਪਾਤਸ਼ਾਹੀਆਂ ਦੀ ਜੋਤ। ਸਿਰਫ ਇੱਕੋ ਸ਼ੇਰ ਚੁੜਿਆ ਸੀ, ਇਹਦੀ ਵਿਆਖਿਆ ਕਰ ਲਈ ਹਮੂ ਗੁਰੂ ਗੋਬਿੰਦ ਸਿੰਘ ਹਮੂ ਨਾਨਕ ਅਸਤ। ਹਮੂ ਦਰਥ ਹੈ ਉਹੀ, ਕਹਿੰਦੇ ਨੇ ਉਹੀ ਗੁਰੂ ਗੋਬਿੰਦ ਸਿੰਘ ਕਿਹੜਾ, ਖਮੂ ਨਾਨਕ ਅਸ, ਜਿਹਨੇ ਕਿਤੇ ਰਾਏ ਭੋਏ ਦੀ ਤਲਵੰਡੀ ਵਿੱਚ ਭਾਗ ਲਾਏ ਸਨ, ਬਾਬਾ ਨਾਨਕ ਹੀ ਗੁਰੂ ਗੋਬਿੰਦ ਸਿੰਘ। ਹੁਣ ਭਾਈ ਸਾਹਿਬ ਤੋਂ ਵੱਡੀ ਗਵਾਹੀ ਕਿਹੜੀ ਮਿਲੇਗੀ, ਖਮੂ ਗੁਰੂ ਗੋਬਿੰਦ ਸਿੰਘ ਹਮੂ ਨਾਨਕ ਅਸ। ਕਹਿਣ ਲੱਗੇ ਹਮਾ ਸ਼ਬਦ ਜ਼ਹੋਰੇ ਮਾਨਕ ਅਸਤ, ਤੇ ਉਸ 10 ਗੁਰਾਂ ਦੇ ਜਿਹੜੇ ਸ਼ਬਦ ਨੇ ਕਹਿੰਦੇ ਨੇ ਉਹ ਕੀਮਤੀ ਮਾਨਕ ਨੇ, ਜਿਨ੍ਹਾਂ ਦੀ ਕੀਮਤ ਕੋਈ ਪਾ ਹੀ ਨਹੀਂ ਸਕਦਾ। ਉਹ 10 ਪਾਤਸ਼ਾਹੀਆਂ ਦੀ ਜੋਤ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ। ਕੱਲ ਨੂੰ ਇਹ ਵਿਸ਼ਾ ਅੱਗੇ ਤੁਰੇਗਾ ਵੀ ਇਹ ਸ਼ਬਦ ਗੁਰੂ ਜਿਹੜਾ, ਇਹ ਵੀ ਆਰੰਭ ਤੋਂ ਹੀ ਗੁਰੂ ਸਾਹਿਬ ਦੇ ਕੁਝ ਇਤਿਹਾਸਕ ਪ੍ਰਮਾਣ, ਕਿੱਥੇ ਕਿੱਥੇ ਕਿਹਾ ਵੀ ਗੁਰੂ ਗ੍ਰੰਥ ਸਾਹਿਬ ਹੀ ਗੁਰੂ ਜਾਣਨਾ, ਤੀਜੀ ਗੱਲ ਪਾਠ ਕੀ ਹੈ ਤੇ ਦੀਦਾਰ ਕੀ ਹੈ, ਤੇ ਚੌਥੀ ਗੱਲ ਧਿਆਨ ਕੀ ਧਰਨਾ, ਇਹਦੀ ਵਿਚਾਰ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ,